ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਮਹੱਲਾ ਤੀਜਾ ਘਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੁਨੀਆ ਨਾ ਸਾਲਾਹੇ ਜੋ ਮਰ ਵੰਸੀ ਲੋਕਾ ਨਾ ਸਾਲਾਹੇ ਜੋ ਮਰ ਖਾਕ ਥੀ ਦੁਨੀਆ ਨਾ ਸਾਲਾਹੇ ਜੋ ਮਰ ਵੰਸੀ ਲੋਕਾ ਨਾ ਸਾਲਾਹੇ ਜੋ ਮਰ ਖਾਕ ਥੀ ਵਾਹੋ ਮੇਰੇ ਸਾਹਿਬਾ ਵਾਹੋ ਗੁਰਮੁਖ ਸਦਾ ਸਲਾਹੀਐ ਸੱਚਾ ਵੇਪਰਵਾਹੋ ਵਾਹੋ ਮੇਰੇ ਸਾਹਿਬਾ ਵਾਹੋ ਗੁਰਮੁਖ ਸਦਾ ਸਲਾਹੀਐ ਸੱਚਾ ਵੇਪਰਵਾਹੋ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਬੀਸਮਾਰ ਅਥਾਗੰਤ ਅਤੋਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ ਜੀ ਜੰਤ ਕੇ ਠਾਕੁਰਾ ਆਪੇ ਵਰਤਣਹਾਰ ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਪਰਮ ਸਨਮਾਨ ਯੋਗ ਸਾਹਿਬੇ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬੇ ਸਹਾਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂ ਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਬਰਕਤਮਈ ਕਦਮਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਗੁਰੂਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਮਹਿਰਮਤਮਈ ਰੱਖੇ ਹੱਥ ਦਾ ਸਦਕਾ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀ ਨੇ ਨਜ਼ਰੇ ਇਨਾਇਤ ਕਰਦਿਆਂ ਆਤਮ ਜਗਤ ਦੇ ਮਹਾਨ ਮਰਕਜ਼ ਰੂਹਾਨੀਅਤ ਦੇ ਕੇਂਦਰ ਸੱਚਖੰਡ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਦਾਨ ਕੀਤਾ ਹੈ। ਸਤਿਗੁਰੂ ਜੀ ਦੇ ਦਰੋਂ ਨਿਵਾਜੇ ਹੋਏ ਕੀਰਤਨੀਆਂ ਤੋਂ ਬੜੇ ਪ੍ਰੇਮ ਰਸ ਵਿੱਚ ਸਰਵੱਤਰ ਆਸਾ ਪੂਰਨ ਕਰਨਹਾਰ ਸ੍ਰੀ ਆਸਾ ਕੀ ਵਾਰ ਦੇ ਗਾਇਨ ਆਪਣੇ ਪ੍ਰੇਮ ਸਹਿਤ ਸਰਵਣ ਕੀਤੇ ਨੇ। ਫਿਰ ਸਾਹਿਬ ਜੀ ਦੇ ਦਰ ਤੋਂ ਪ੍ਰਾਪਤ ਹੋਇਆ ਮਹਾਨ ਪਵਿੱਤਰ ਮਹਾਨ ਬਰਕਤਮਈ ਵਿਚਾਰਾਂ ਨਾਲ ਭਰਿਆ ਆ ਸਦਾਏ ਬਾਰਗਾਹ ਹੁਕਮਨਾਮਾ ਸਾਹਿਬ ਜੀ ਦਾ ਪਾਠ ਆਪ ਜੀ ਨੇ ਨਤਮਸਤਕ ਹੁੰਦਿਆਂ ਸਰਵਣ ਕੀਤਾ ਹੈ। ਕੁਝ ਸਮਾਂ ਹੋਰ ਸਾਹਿਬ ਜੀ ਦੇ ਦਰੋਂ ਆਏ ਮੁਬਾਰਕ ਹੁਕਮਨਾਮੇ ਦੀ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ। ਇਸ ਲਈ ਜਿਤਨੇ ਮਾਤਾ ਭਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਸਰਵਪ੍ਰਥਮ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨ ਕਮਲਾਂ ਦਾ ਧਿਆਨ ਕਰਦਿਆਂ ਬਹੁਤ ਹੀ ਇਕਾਗਰਤਾ ਸਹਿਤ ਗੁਰੂ ਕੀ ਮੁਬਾਰਕ ਫਤਿਹ ਰਾਹੀਂ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ
ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਮਹਾਂਬੋਲ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ, ਜਿਨ੍ਹਾਂ ਨੇ ਜੀਵਨ ਦਾ ਵੱਡਾ ਅਰਸਾ ਪਰਉਪਕਾਰ ਲਈ ਅਤੇ ਫਿਰ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਸਤਿਕਾਰ ਲਈ ਸੇਵਾ ਵਿੱਚ ਅਰਪਣ ਕੀਤਾ ਹੈ। ਕਹਿਣ ਤੋਂ ਮੁਰਾਦ ਧੰਨ ਧੰਨ ਗੁਰੂਦੇਵ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਪ੍ਰਾਪਤ ਹੋਏ ਨੇ, ਜਿਨ੍ਹਾਂ ਵਿੱਚ ਆਪ ਮਰਕਜ਼ੀ ਸ਼ਬਦਾਂ ਰਾਹੀਂ ਸਾਡੀ ਝੋਲੀ ਭਰਦੇ ਨੇ। ਬੜੇ ਮਹਾਂਬੋਲ ਨੇ ਸਾਹਿਬ ਜੀ ਦੇ, ਵਾਹੋ ਮੇਰੇ ਸਾਹਿਬਾ ਵਾਹੋ। ਸਤਿਗੁਰੂ ਜੀ ਨੇ ਇਹਨਾਂ ਬੋਲਾਂ ਰਾਹੀਂ ਸਾਨੂੰ ਨਿਵਾਜਿਆ ਹੈ। ਗੁਰਮੁਖ ਸਦਾ ਸਲਾਹੀ ਹੈ, ਸੱਚਾ ਵੇ ਪਰਵਾਹ। ਕਹਿੰਦੇ ਨੇ ਹੇ ਨਿਰੰਕਾਰ, ਤੂੰ ਸਲਾਹੁਣ ਯੋਗ ਹੈ, ਵਡਿਆਉਣ ਯੋਗ ਹੈ, ਤੂੰ ਧਨ ਹੈ, ਤੈਨੂੰ ਧਨ ਆਖਿਆ ਜਾ ਸਕਦਾ। ਵਾਹੋ ਮੇਰੇ ਸਾਹਿਬਾ ਵਾਹੋ। ਗੁਰਮੁਖ ਸਦਾ ਸਲਾਹੀ ਹੈ, ਸੱਚਾ ਵੇ ਪਰਵਾਹੋ। ਅਤੇ ਜਿਹੜਾ ਐਸਾ ਸਲਾਹੁਣ ਯੋਗ ਹੈ, ਵਡਿਆਉਣ ਯੋਗ ਹੈ, ਉਸਨੂੰ ਗੁਰੂ ਦੀ ਰਾਹੀਂ ਗੁਰੂ ਦੇ ਬਖਸ਼ੇ ਹੋਏ ਉਪਦੇਸ਼ ਨੂੰ ਕਮਾਉਂਦਿਆਂ ਸਲਾਹੁਣਾ ਚਾਹੀਦਾ, ਵਡਿਆਉਣਾ ਚਾਹੀਦਾ, ਉਸਦੀ ਗੁਣ ਵਡਿਆਈ ਨੂੰ ਬਿਆਨ ਕਰਨਾ ਚਾਹੀਦਾ। ਬੜੇ ਮਹਾਂਬੋਲ ਨੇ ਸਾਹਿਬ ਜੀ ਦੇ, ਗੁਰਮੁਖ ਸਦਾ ਸਲਾਹੀ ਹੈ, ਸੱਚਾ ਵੇ ਪਰਵਾਹੋ। ਜੋ ਸਦੀਵੀ ਰਹਿਣ ਵਾਲਾ ਹੈ, ਜੋ ਜਗਤ ਦਾ ਮਾਲਕ ਹੈ ਅਤੇ ਕੇਅਰ ਫਰੀ ਹੈ, ਜਿਸ ਨੂੰ ਕਿਸੇ ਦਾ ਧਿਆਨ ਕਰਨ ਦੀ ਲੋੜ ਨਹੀਂ, ਭੈ ਕਰਨ ਦੀ ਲੋੜ ਨਹੀਂ, ਜਿਹੜਾ ਕਿਸੇ ਦੀ ਪਰਵਾਹ ਨਹੀਂ ਕਰਦਾ, ਜੋ ਬੇਪਰਵਾਹ ਹੈ, ਕੋਈ ਕੀ ਕਹਿ ਰਿਹਾ ਉਸ ਬਾਰੇ ਉਹ ਕੋਈ ਇਸ ਤਰ੍ਹਾਂ ਦੀ ਪਰਵਾਹ ਨਹੀਂ ਕਰਦਾ। ਐਸੀ ਉੱਚੀ ਆਤਮਕ ਅਡੋਲ ਅਵਸਥਾ ਜਪ ਕਰਨ ਵਾਲਿਆਂ ਨੂੰ ਵੀ ਮਿਲ ਜਾਂਦੀ ਹੈ। ਪ੍ਰਭੂ ਉਹਨਾਂ ਨੂੰ ਵੀ ਬੇਪਰਵਾਹ ਕਰ ਲੈਂਦਾ। ਬੇਪਰਵਾਹ ਸਦਾ ਰੰਗ ਹਰ ਕੇ ਜਾਕੋ ਪਾਖ ਸਵਾਮੀ, ਉਹ ਵੀ ਬੇਪਰਵਾਹ ਹੋ ਜਾਂਦਾ ਹੈ ਜੋ ਕਰਤਾ ਪੁਰਖ ਦੇ ਨਾਮ ਨਾਲ ਜੁੜ ਜਾਂਦਾ ਹੈ, ਉਸਦੀ ਸਿਫਤੋ ਸਲਾਹ ਨਾਲ ਜੁੜ ਜਾਂਦਾ ਹੈ, ਕਿਉਂਕਿ ਉਹ ਆਪ ਬੇਪਰਵਾਹ ਹੈ ਅਤੇ ਆਪਣੇ ਨਾਲ ਜੁੜਨ ਵਾਲਿਆਂ ਨੂੰ ਵੀ ਬੇਪਰਵਾਹ ਕਰ ਲੈਂਦਾ। ਇਹ ਸੰਸਾਰ ਵਿੱਚ ਵੀ ਹੈ, ਜਿਹੜੇ ਤਿਨਕੇ ਆਦਿਕ ਤੇਜ਼ ਚੱਲਦੀ ਹੋਈ ਹਵਾ ਦੇ ਸੰਪਰਕ ਵਿੱਚ ਆ ਜਾਂਦੇ ਨੇ ਉਹਨਾਂ ਨੂੰ ਵੀ ਹਵਾ ਦੀ ਤਰ੍ਹਾਂ ਨਾਲ ਨਾਲ ਉੱਡਦੇ ਹੋਏ ਦੇਖਿਆ ਜਾ ਸਕਦਾ। ਵੱਡੇ ਵੱਡੇ ਦਰਖਤ ਜਦ ਹਨੇਰੀ ਚੱਲਦੀ ਹੈ ਉੱਡਦੇ ਹੋਏ ਦੇਖੇ ਜਾ ਸਕਦੇ ਨੇ, ਹਵਾ ਤਿਨਕਿਆਂ ਆਦਿਕ ਨੂੰ ਆਪਣਾ ਵੇਗ ਪ੍ਰਦਾਨ ਕਰ ਦਿੰਦੀ ਹੈ, ਆਪਣੇ ਜੈਸਾ ਕਰ ਲੈਂਦੀ। ਜਲਾਸ਼ਯ ਵਿੱਚ ਸਮੁੰਦਰ ਵਿੱਚ ਕੋਈ ਮਲੀਨ ਤੋਂ ਮਲੀਨ ਨਦੀ ਨਾਲਾ ਪ੍ਰਵੇਸ਼ ਕਰ ਜਾਏ ਅਤੇ ਸਾਗਰ ਉਸਨੂੰ ਬਿਲਕੁਲ ਆਪਣਾ ਰੰਗ ਆਪਣਾ ਆਕਾਰ ਅਤੇ ਆਪਣਾ ਸੁਭਾਅ ਪ੍ਰਦਾਨ ਕਰ ਦਿੰਦਾ, ਉਹ ਸਾਗਰ ਹੀ ਬਣਾ ਲੈਂਦਾ ਬੂੰਦ ਨੂੰ। ਹੋਰ ਮੈਂ ਗੁਜ਼ਾਰਿਸ਼ ਕਰਾਂ, ਜੈਸੇ ਅਗਨੀ ਹੈ ਕੋਈ ਚੀਜ਼ ਵੀ ਉਸ ਵਿੱਚ ਪਾ ਦੇਵੋ, ਮੈਲੀ ਹੋਵੇ ਸਾਫ ਹੋਵੇ, ਲੱਕੜ ਇਤਿਆਦਕ ਪਾ ਦੇਵੋ, ਅਗਨੀ ਸਭ ਤੋਂ ਪਹਿਲੇ ਉਸਨੂੰ ਆਪਣੇ ਵਰਗਾ ਰੰਗ ਦੇ ਦਿੰਦੀ ਹੈ, ਉਸਦੀ ਮੈਲ ਧੂੰਏ ਵਿੱਚ ਉਡਾ ਦਿੰਦੀ ਅਤੇ ਫਿਰ ਆਪਣਾ ਰੂਪ ਨਹੀਂ ਦਿੰਦੀ, ਕੇਵਲ ਆਪਣਾ ਰੰਗ ਹੀ ਨਹੀਂ ਦਿੰਦੀ ਬਲਕਿ ਆਪਣੇ ਵਰਗਾ ਤੇਜ਼ ਵੀ ਉਸਨੂੰ ਦੇ ਦਿੰਦੀ ਹੈ, ਆਪਣੇ ਵਰਗਾ ਤਪ ਉਸਨੂੰ ਪ੍ਰਦਾਨ ਕਰ ਦਿੰਦੀ ਹੈ। ਲੋਹਾ ਪਾਓ, ਲੱਕੜ ਪਾਓ, ਸੋਨਾ ਇਤਿਆਦਿ ਕੁਝ ਵੀ ਅਗਨੀ ਵਿੱਚ ਪਾ ਦੇਵੋ, ਅਗਨੀ ਉਸਨੂੰ ਆਪਣਾ ਰੂਪ ਪ੍ਰਦਾਨ ਕਰ ਦਿੰਦੀ। ਵੈਸੇ ਮੈਂ ਅਰਜ਼ ਕਰਾਂ, ਜੈਸੇ ਇੱਕ ਛੋਟਾ ਜਿਹਾ ਵਾਇਰ ਦਾ ਟੁਕੜਾ ਹੋਵੇ ਨਾ, ਇਹ ਬਿਜਲੀ ਦੀ ਤਾਰ ਤੁਹਾਡੇ ਘਰਾਂ ਵਿੱਚ ਮੌਜੂਦ ਆਉਂਦੀ ਹੈ, ਇੱਧਰ ਉੱਧਰ ਪਈ ਰਹੇ ਅਤੇ ਕੂੜੇ ਦਾ ਰੂਪ ਬਣ ਜਾਂਦੀ ਹੈ, ਉਸਨੂੰ ਪੈਰਾਂ ਵਿੱਚ ਫਸਦੇ ਹੋਏ ਦੇਖਿਆ ਜਾ ਸਕਦਾ ਔਰ ਮਨੁੱਖ ਖਿਝੇਗਾ ਬਈ ਕਿਸਨੇ ਇਹਨੂੰ ਰਸਤੇ ਵਿੱਚ ਸੁੱਟ ਦਿੱਤਾ ਹੈ, ਪੈਰਾਂ ਵਿੱਚ ਫਸਦੀ ਪਈ ਹੈ, ਦੁੱਖ ਦਾ ਕਾਰਨ ਬਣ ਰਹੀ ਹੈ। ਛੋਟੇ ਛੋਟੇ ਬੱਚੇ ਵੀ ਉਸਨੂੰ ਚੁੱਕ ਕੇ ਦੌੜੇ ਫਿਰਨਗੇ, ਪਰ ਜਦੋਂ ਉਸ ਵਾਇਰ ਦੇ ਟੁਕੜੇ ਨੂੰ ਮਨੁੱਖ ਪਲੱਗ ਇਨ ਕਰ ਦੇਵੇ ਨਾ, ਪਲੱਗ ਵਿੱਚ ਲਗਾ ਦੇਵੇ ਜਿੱਥੇ ਬਿਜਲੀ ਦਾ ਪ੍ਰਵਾਹ ਹੋਵੇ, ਫਿਰ ਮਜ਼ਾਲ ਹੈ ਉਸਨੂੰ ਕੋਈ ਨੰਗਾ ਸਪਰਸ਼ ਕਰ ਸਕਦਾ ਹੋਵੇ, ਉਹ ਬਿਜਲੀ ਦੀ ਕਰੰਟ ਦੀ ਪਾਵਰ ਦੀ ਧਾਰਾ, ਇਲੈਕਟ੍ਰੀਸਿਟੀ ਦੀ ਧਾਰਾ ਉਸ ਵਿੱਚ ਪ੍ਰਵਾਹਿਤ ਹੋਣ ਲੱਗ ਪੈਂਦੀ। ਬਿਲਕੁਲ ਇਸ ਤਰ੍ਹਾਂ ਹੀ ਸਿਫਤ ਸਲਾਹ ਕਰਨ ਵਾਲਿਆਂ ਨੂੰ ਕਰਤਾ ਪੁਰਖ ਆਪਣਾ ਰੂਪ ਬਣਾ ਲੈਂਦਾ ਹੈ ਔਰ ਉਹਨਾਂ ਦਾ ਸੰਸਾਰ 'ਤੇ ਜੈ ਜੈਕਾਰ ਦੇਖਿਆ ਜਾ ਸਕਦਾ, ਵਡਿਆਈ ਦੇਖੀ ਜਾ ਸਕਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਨੇ ਐਸੇ ਮਹਾਂਪੁਰਖਾਂ ਦੇ ਬੋਲ। ਕਬੀਰ ਜੀਆਂ ਨੂੰ ਦੇਖੀਏ, ਨਾਮਦੇਵ ਜੀ ਨੂੰ ਦੇਖੀਏ, ਰਵਿਦਾਸ ਜੀ ਮਹਾਰਾਜ ਨੂੰ ਦੇਖੀਏ, ਉਹਨਾਂ ਦਾ ਜਗ੍ਹਾ ਜਗ੍ਹਾ ਹਰ ਹਿਰਦਾ ਸਨਮਾਨ ਕਰਦਾ ਹੋਇਆ ਦੇਖਿਆ ਜਾ ਸਕਦਾ ਹੈ। ਉਹਨਾਂ ਦੇ ਨਾਮ ਅਤੇ ਉਹਨਾਂ ਦੇ ਸਤਿਕਾਰ ਵਿੱਚ ਬਣੇ ਹੋਏ ਅਸਥਾਨ ਵੇਖੇ ਜਾ ਸਕਦੇ ਨੇ, ਸੁਸਾਇਟੀਆਂ ਦੇਖੀਆਂ ਜਾ ਸਕਦੀਆਂ ਨੇ ਔਰ ਇਹ ਅੱਜ ਨਹੀਂ ਹੋਏ, ਸਦੀਆਂ ਪਹਿਲਾਂ ਹੋ ਗੁਜ਼ਰੇ ਹਨ। ਹਰ ਕੇ ਨਾਮ ਕਬੀਰ ਉਜਾਗਰ, ਜਨਮ ਜਨਮ ਕੇ ਫਾਟੇ ਕਾਗਰ। ਨਾਮ ਸੀਂਬਾ ਕਬੀਰ ਜੁਲਾਹਾ, ਗੁਰਪੂਰੇ ਤੇ ਗਤ ਪਾਈ। ਇਹਨਾਂ ਨੇ ਕਰਤਾ ਪੁਰਖ ਦੀ ਵਡਿਆਈ ਕੀਤੀ ਹੈ। ਨਾਮਦੇਵ ਜੀ ਮਹਾਰਾਜ ਤਾਂ ਇੱਥੋਂ ਤੱਕ ਕਹਿੰਦੇ ਨੇ, ਕਹਿੰਦੇ ਨੇ ਹੁਣ ਉਸ ਦੀ ਵਡਿਆਈ ਬਿਨਾਂ ਨਾਮਦੇਵ ਨਹੀਂ ਰਹਿ ਸਕਦਾ। ਰਾਂਗਨ ਰਾਂਗੋਂ ਸੀਵਨ ਸੀਵੋਂ, ਰਾਮ ਨਾਮ ਬਿਨ ਘਰੀ ਨਾ ਜੀਵੋਂ। ਇੱਕ ਪਲ ਵੀ ਜੀਵਣਾ ਨਹੀਂ ਹੋ ਸਕਦਾ, ਇੱਕ ਘੜੀ ਜਿਤਨਾ ਸਮਾਂ ਨਹੀਂ ਭੁੱਲਿਆ ਜਾ ਸਕਦਾ। ਔਰ ਜੇ ਕੋਈ ਸਿਫਤ ਉਹ ਸਲਾਹ ਨਾਲ ਜੁੜ ਜਾਏ ਉਸਦਾ ਜੀਵਨ ਮੌਲ ਪੈਂਦਾ ਹੈ, ਪੱਲਰ ਪੈਂਦਾ ਹੈ ਉਸਦਾ ਜੀਵਨ, ਉਸਦਾ ਜੀਵਨ ਖੁਸ਼ਹਾਲੀਆਂ ਨਾਲ ਭਰ ਜਾਂਦਾ ਹੈ। ਅਤੇ ਜੇ ਕੋਈ ਨਾਮ ਨੂੰ ਵਿਸਾਰ ਦੇਵੇ, ਕਰਤਾ ਪੁਰਖ ਦੀ ਸਿਫਤ ਸਲਾਹ ਨਾਮ ਨੂੰ ਵਿਸਾਰ ਦੇਵੇ, ਤਾਂ ਫਿਰ ਵਿਸਾਰਨ ਨਾਲ ਇਹ ਹੁੰਦਾ ਹੈ ਉਹਦਾ ਜੀਵਨ ਮੌਤ ਵਰਗੇ ਸੋਗ ਵਿੱਚ ਚਲਾ ਜਾਂਦਾ ਹੈ। ਜਿਵੇਂ ਮੌਤ ਹੋ ਜਾਣ ਨਾਲ ਮਨੁੱਖ ਦਾ ਸੋਹਣੇ ਤੋਂ ਸੋਹਣਾ, ਸ਼ਕਤੀਵਾਨ ਤੋਂ ਸ਼ਕਤੀਵਾਨ ਸਰੀਰ ਖਾਕ ਹੋ ਜਾਂਦਾ ਹੈ, ਇਸ ਤਰ੍ਹਾਂ ਨਾਮ ਤੋਂ ਟੁੱਟ ਕੇ ਹਰ ਹਸਤੀ ਖਾਕ ਵਿੱਚ ਲੀਨ ਹੋ ਜਾਂਦੀ, ਉਸਦੀ ਕੋਈ ਹਸਤੀ ਨਹੀਂ ਰਹਿ ਜਾਂਦੀ, ਕੋਈ ਮਾਣ ਸਨਮਾਨ ਨਹੀਂ ਰਹਿ ਜਾਂਦਾ। ਬੜੇ ਸੋਹਣੇ ਕਾਲਮ ਦੇ ਦੋ ਬੋਲ ਨੇ, ਕਹਿੰਦੇ ਮਿਟੇ ਹੈ ਯਹਾਂ ਪਰ ਨਿਸ਼ਾਨ ਕੈਸੇ ਕੈਸੇ, ਜ਼ਮੀਨ ਖਾ ਗਈ ਆਸਮਾਨ ਕੈਸੇ ਕੈਸੇ, ਜਿਨਕੇ ਡੰਕੋਂ ਸੇ ਗੂੰਜਤੇ ਥੇ ਜ਼ਮੀਨੋ ਆਸਮਾਨ, ਚੁੱਪ ਪੜੇ ਹੈ ਕਬਰ ਮੇਂ ਅਬ ਹੋ ਨਾ ਹਾਂ, ਕੁਛ ਵੀ ਨਹੀਂ, ਕੁਝ ਦਿਖਾਈ ਨਹੀਂ ਪੈਂਦਾ। ਕਾਰਨ ਕੀ ਹੈ? ਨਾਮ ਨਾਲੋਂ ਟੁੱਟ ਕੇ ਮੌਤ ਵਰਗਾ ਦਿਨ ਆਉਂਦਾ ਹੈ, ਮੌਤ ਵਰਗਾ ਸਮਾਂ ਆਉਂਦਾ ਹੈ। ਜੇ ਕਿਸੇ ਘਰ ਵਿੱਚ ਮੌਤ ਹੋ ਗਈ ਹੋਵੇ ਤਾਂ ਉੱਥੇ ਸੋਗ ਆਉਂਦਾ ਹੈ ਨਾ, ਉੱਥੇ ਕਿਤਨਾ ਮਨੁੱਖ ਹਸਮੁੱਖ ਸੁਭਾਅ ਦਾ ਹੋਵੇ ਉਹਦੀਆਂ ਅੱਖਾਂ ਵਿੱਚ ਆਂਸੂ ਦੇਖੇ ਜਾ ਸਕਦੇ, ਉਹਦਾ ਰੋਣਾ ਚਿਹਰਾ ਦੇਖਿਆ ਜਾ ਸਕਦਾ ਹੈ, ਕਿਉਂਕਿ ਮਾਹੌਲ ਦਾ ਅਸਰ ਪੈਂਦਾ। ਬਿਲਕੁਲ ਇਸੇ ਤਰ੍ਹਾਂ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ, ਇਹ ਹਕੀਕਤ ਬੋਲ ਨੇ। ਜਿਸ ਨੂੰ ਨਾਮ ਭੁੱਲ ਜਾਂਦਾ ਹੈ ਉਹਦਾ ਜੀਵਨ ਮੌਤ ਵਰਗੇ ਸੋਗ ਵਿੱਚ ਚਲਾ ਜਾਂਦਾ, ਉਹਦਾ ਜੀਵਨ ਉਹਦਾ ਤਨ ਭਿਆਨਕ ਰੋਗਾਂ ਨਾਲ ਗ੍ਰਸਤ ਹੋ ਜਾਂਦਾ ਹੈ। ਇਹ ਪਛਾਣ ਹੈ ਨਾਮ ਨਾਲੋਂ ਟੁੱਟਿਆ ਹੋਇਆ। ਨਾਰਾਜ਼ ਨਾ ਹੋਣਾ, ਇੱਕ ਗੁਜ਼ਾਰਿਸ਼ ਮੈਂ ਸਾਰੇ ਜਗਤ ਦੇ ਚਰਨਾਂ 'ਤੇ ਸੀਸ ਰੱਖ ਕੇ ਕਰਨੀ ਚਾਹੁੰਦਾ। ਧਿਆਨ ਨਾਲ ਸਰਵਣ ਕਰਨਾ, ਹੁਣ ਸੰਸਾਰ 'ਤੇ ਰੋਗੀਆਂ ਦੀ ਗਿਣਤੀ ਬੜੀ ਜ਼ਿਆਦਾ ਹੈ, ਭਿਆਨਕ ਗਿਣਤੀ ਹੈ। ਮਨੁੱਖ ਅੰਕੜੇ ਪੜ੍ਹ ਕੇ ਹੈਰਾਨ ਰਹਿ ਜਾਂਦਾ। ਦੂਰ ਕਿਉਂ ਜਾਈਏ, ਸਾਡੇ ਭਾਰਤ ਵਿੱਚ ਹੀ ਕੋਈ 650 ਕਰੋੜ ਮਰੀਜ਼ ਸ਼ੂਗਰ ਦੇ ਮੌਜੂਦ ਨੇ, ਹੈ ਜਿਸ ਨੂੰ ਮਧੂਮੇਹ ਕਹਿੰਦੇ ਨੇ ਆਯੁਰਵੇਦਿਕ ਭਾਸ਼ਾ 'ਚ। ਕੈਂਸਰ ਦੇ ਰੋਗ ਨੇ, ਭਿਆਨਕ ਰੋਗ ਨੇ, ਔਰ ਇਹਨਾਂ ਵੱਧਦੇ ਹੋਏ ਰੋਗਾਂ ਦਾ ਕਾਰਨ ਇੱਕੋ ਹੀ ਹੈ, ਅਜੋਕਾ ਮਨੁੱਖ ਨਾਮ ਨਾਲੋਂ ਟੁੱਟਦਾ ਜਾ ਰਿਹਾ, ਸਿਫਤੋ ਸਲਾਹ ਨਾਲੋਂ ਟੁੱਟਦਾ ਜਾ ਰਿਹਾ। ਸਾਹਿਬ ਨੇ ਬੋਲ ਬਾਣੀ 'ਚ ਪਹਿਲੇ ਹੀ ਆਖ ਦਿੱਤੇ ਨੇ, ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਪੁਰਖਾ, ਜੇ ਤੇਰਾ ਅੰਮ੍ਰਿਤ ਵੇਲੇ ਜਾਗਣਾ ਨਹੀਂ ਹੁੰਦਾ, ਇਹ ਹਕੀਕਤ ਹੈ ਜੋ ਮੈਂ ਆਪ ਨਾਲ ਸਾਂਝੀ ਕਰ ਰਿਹਾ। ਮੇਰੇ 'ਤੇ ਵੀ ਲਾਗੂ ਹੁੰਦੀ ਹੈ, ਤੁਹਾਡੇ 'ਤੇ ਵੀ ਲਾਗੂ ਹੁੰਦੀ ਹੈ। ਜੇ ਅੰਮ੍ਰਿਤ ਵੇਲਾ ਸੁੱਤਿਆਂ ਲੰਘ ਜਾਂਦਾ, ਬਿਨਾਂ ਵਾਹਿਗੁਰੂ ਮੰਤਰ ਦੇ ਜਾਪ ਤੋਂ ਸੂਰਜ ਚੜ ਪੈਂਦਾ ਹੈ, ਫਿਰ ਕਿਸੇ ਜੋਤਿਸ਼ ਦਾ ਲਿਖਿਆ ਪੰਚਾਂਗ ਦੇਖਣ ਦੀ ਲੋੜ ਨਹੀਂ। ਲੋਕੀ ਦੇਖਣ ਲੱਗ ਪੈਂਦੇ ਨੇ ਸਵੇਰੇ ਸਵੇਰੇ, ਬਈ ਅਖਬਾਰ ਵਿੱਚ ਮੇਰੀ ਰਾਸ਼ੀ ਕੀ ਕਹਿੰਦੀ ਹੈ। ਜੋ ਮਰਜ਼ੀ ਕਹਿੰਦੀ ਹੋਵੇ, ਕਿਸੇ ਦਾ ਪੰਚਾਂਗ ਦੇਖਣ ਦੀ ਲੋੜ ਨਹੀਂ ਹੈ, ਇਹ ਆਪਣਾ ਪੰਚਾਂਗ ਆਪ ਹੀ ਦੇਖ ਲਿਆ ਕਰੋ। ਜੇ ਅੰਮ੍ਰਿਤ ਵੇਲੇ ਜਾਗਣਾ ਹੋ ਗਿਆ, ਮਹਾਂਮੰਤਰ ਗੁਰਮੰਤਰ ਦਾ ਵਾਹਿਗੁਰੂ 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 ਜਪ ਕਰਦਿਆਂ ਸਮਾਂ ਗੁਰੂ ਚਰਨਾਂ 'ਚ ਭੇਟਾ ਹੋ ਗਿਆ, ਗੁਰੂ ਬਖਸ਼ੀਆਂ ਨਿਤਨੇਮ ਦੀਆਂ ਬਾਣੀਆਂ ਦਾ ਪਾਠ ਹੋ ਗਿਆ, ਫਿਰ ਤੇਰਾ ਦਿਨ ਅੱਜ ਦਾ ਬਾਦਸ਼ਾਹਾਂ ਵਾਂਗੂ ਲੰਘਣ ਵਾਲਾ ਹੈ, ਸਾਰੀਆਂ ਖੁਸ਼ੀਆਂ ਤੇਰੀ ਝੋਲੀ 'ਚ ਪੈਣ ਵਾਲੀਆਂ। ਸਾਰਾ ਦਿਨ ਜਿਉਂਦਿਆਂ ਜਾਗਦਿਆਂ ਵਾਂਗੂ ਰਹੇਗਾ, ਪਰ ਜੇ ਅੰਮ੍ਰਿਤ ਵੇਲਾ ਸੁੱਤਾ ਹੀ ਲੰਘ ਗਿਆ ਨਾ, ਵਾਹਿਗੁਰੂ ਮੰਤਰ ਦਾ ਅਭਿਆਸ ਨਹੀਂ ਹੋ ਸਕਿਆ। ਇਹ ਸਾਨੂੰ ਮਹਾਰਾਜ ਨੇ ਬਖਸ਼ਿਆ ਹੈ। ਸਨਾਤਨੀ ਵੀਰਾਂ ਵਾਸਤੇ ਰਾਮ ਮੰਤਰ ਹੈ, ਉਹ ਰਾਮ ਜਪ ਸਕਦੇ ਨੇ, ਓਮ ਜਪ ਸਕਦੇ ਨੇ। ਇਸਲਾਮ ਜਗਤ ਲਈ ਹਜ਼ਰਤ ਮੁਹੰਮਦ ਸਾਹਿਬ ਨੇ ਲਾ ਇਲਾਹੀ ਇਲਾ ਕਲਮਾ ਬਖਸ਼ਿਸ਼ ਕੀਤਾ। ਉਹ ਅੱਲਾਹੂ ਦੀ ਧੁਨ ਲਾ ਸਕਦੇ ਨੇ, ਪਰ ਸਾਡੀ ਝੋਲੀ ਨੂੰ ਸਾਹਿਬ ਜੀ ਨੇ ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਖੋਈ ਮੂਲ ਮੰਤਰ ਅਤੇ ਗੁਰਮੰਤਰ ਦੇ ਰਤਨ ਪਾ ਕੇ ਸਾਨੂੰ ਮਾਲਾ ਮਾਲ ਕੀਤਾ ਜੀ। ਇਸ ਨਾਲ ਜੁੜ ਕੇ ਸਿਫਤੋ ਸਲਾਹ ਕਰਦੇ ਹਾਂ, ਜਪ ਕਰਦੇ ਹਾਂ, ਤੇਰੇ ਦਿਨ ਦੀ ਸਵੇਰ ਹੋਈ ਹੈ, ਫਿਰ ਤੇਰਾ ਦਿਨ ਸ਼ੈਨ ਸਾਹਾਂ ਵਰਗਾ, ਅਤੇ ਜੇ ਅੰਮ੍ਰਿਤ ਵੇਲਾ ਸੁੱਤਿਆਂ ਹੀ ਲੰਘ ਗਿਆ ਆਪੇ ਹੀ ਪਤਾ ਕਰ ਲਿਆ ਕਰੋ, ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਨਾ ਕੋਈ ਦੱਸ ਸਕਦਾ ਹੈ, ਖੁਦ ਹੀ ਪਤਾ ਚੱਲ ਜਾਂਦਾ ਹੈ। ਨਾਮ ਤੋਂ ਬਿਨਾਂ ਜੇ ਤੂੰ ਨਹੀਂ ਜੀਵਨ ਦਾ ਦਿਨ ਸ਼ੁਰੂ ਕੀਤਾ ਤਾਂ ਮਹਾਰਾਜ ਕਹਿੰਦੇ ਨੇ ਫਿਰ ਤੇਰੇ ਸੋਹਣੇ ਬਸਤਰ ਇੱਕ ਮੁਰਦੇ 'ਤੇ ਪਾਏ ਹੋਏ ਸੋਹਣੇ ਕਫਨ ਵਰਗੇ। ਨਾਮ ਬਿਨਾਂ ਜੇਤਾ ਵਿਵਹਾਰ ਜਿਉਂ ਮ੍ਰਿਤਕ ਮਿਥਿਆ ਸ਼ਿੰਗਾਰ, ਉਹਦਾ ਲਾਭ ਕੋਈ ਨਹੀਂ। ਤੂੰ ਬੜੇ ਸੋਹਣੇ ਬਸਤਰ ਪਾਏ ਨੇ, ਬੜੀਆਂ ਸੋਹਣੀਆਂ ਸੁਗੰਧੀਆਂ ਦਾ ਆਪਣੇ ਜਿਸਮ 'ਤੇ ਛਿੜਕਾਓ ਕੀਤਾ, ਪਰ ਤੂੰ ਮੰਨ ਕੇ ਚੱਲ ਇਸ ਗੱਲ ਨੂੰ ਕਿ ਤੇਰਾ ਤਨ ਮੁਰਦੇ ਵਰਗਾ ਹੈ ਔਰ ਮੁਰਦੇ 'ਤੇ ਸਪਰੇਅ ਕੀਤੀ ਜਾ ਰਹੀ। ਮੁਰਦੇ ਨੂੰ ਹੀ ਤਾਂ ਨਵਾਇਆ ਜਾਂਦਾ, ਇਸ ਲਈ ਨਹੀਂ ਕਿ ਉਹਨੂੰ ਗਰਮੀ ਲੱਗ ਰਹੀ ਹੁੰਦੀ, ਇਸ ਲਈ ਕਿ ਉਹਦੀ ਬਦਬੂ ਧੁੱਲ ਜਾਏ ਅਤੇ ਜਿਹੜੇ ਸ਼ਮਸ਼ਾਨ ਘਾਟ ਤੱਕ ਲੈ ਜਾਣ ਵਾਲੇ ਨੇ ਉਹ ਬਦਬੂ ਤੋਂ ਬਚ ਜਾਣ। ਇਸੇ ਲਈ ਨਵੇਂ ਕੱਪੜੇ ਪਾਏ ਜਾਂਦੇ, ਨਵਾਂ ਬਸਤਰ ਕਫਨ ਬਣਾਇਆ ਜਾਂਦਾ ਤਾਂ ਕਿ ਚੁੱਕ ਕੇ ਲੈ ਜਾਣ ਵਾਲਿਆਂ ਨੂੰ ਮੈਲ ਦੇਖ ਕੇ ਗਿਲਾਨੀ ਨਾ ਹੋ। ਹੈ ਤੇ ਨਿਰੀ ਮੈਲ ਪਰ ਉੱਪਰ ਬਸਤਰ ਸੋਹਣੇ ਪਾਏ ਹੋਏ। ਮੇਰੇ ਸਾਹਿਬ ਕਹਿੰਦੇ ਨੇ ਪੁਰਖਾ ਨਾਮ ਬਿਨਾਂ ਜੋ ਪਹਿਰੇ ਖਾਏ ਜਿਉਂ ਕੂਕਰ ਜੂਠਨ ਮਹਿ ਪਾਏ। ਇਹ ਅੱਜ ਦਾ ਇੱਕ ਬਚਨ ਹੀ ਮੰਨਿਆ ਜਾਏ ਤੇ ਜੀਵਨ ਜੀਵਨ ਹੋ ਕੇ ਸਾਨੂੰ ਪ੍ਰਾਪਤ ਹੋਵੇਗਾ, ਨਹੀਂ ਤਾਂ ਸਾਹਿਬ ਕਹਿੰਦੇ ਨੇ ਆਖਾਂ ਜੀਵਾਂ ਵਿਸਰੈ ਮਰ ਜਾਉ। ਤੇਰੀ ਮਰਜ਼ੀ ਹੈ ਮੁਰਦੇ ਵਾਂਗੂ ਜ਼ਿੰਦਗੀ ਗੁਜ਼ਾਰ, ਜਾਂ ਤੇਰੀ ਮਰਜ਼ੀ ਹੈ ਪਰਮਾਤਮਾ ਵਾਂਗੂ ਜ਼ਿੰਦਗੀ ਗੁਜ਼ਾਰ। ਜੀਵਦਿਆਂ ਜਾਗਦਿਆਂ ਸਾਹ ਲੈ ਜਾਂ ਮੁਰਦੇ ਵਾਂਗੂ ਪਿਆਰ ਹੈ। ਬੜੇ ਗਹਿਰੇ ਬੋਲ ਨੇ ਸਾਹਿਬ ਜੀ ਦੇ, ਕਹਿੰਦੇ ਨੇ ਵਾਹੋ ਮੇਰੇ ਸਾਹਿਬਾ ਵਾਹੋ, ਗੁਰਮੁਖ ਸਦਾ ਸਲਾਹੀ ਹੈ ਸੱਚਾ ਵੇ ਪਰਵਾਹੋ। ਗੁਰੂ ਦੀ ਰਾਹੀਂ ਗੁਰੂ ਨਾਲ ਜੁੜ ਕੇ ਉਸਨੂੰ ਸਦਾ ਸਲਾਹਣਾ ਚਾਹੀਦਾ, ਵਡਿਆਉਣਾ ਚਾਹੀਦਾ ਹੈ, ਕਿਉਂਕਿ ਉਹਦੀ ਵੱਡੀ ਵਡਿਆਈ ਹੈ। ਕੋਈ ਸੋਚੇ ਮੈਂ ਬਹੁਤ ਵਡਿਆ ਦਿੱਤਾ ਹੈ ਅਤੇ ਸ਼ਾਇਦ ਵਡਿਆਈ ਘੱਟ ਹੋ ਜਾਏਗੀ, ਇਸ ਤੋਂ ਘੱਟ ਹੋਵੇਗੀ, ਮਹਾਰਾਜ ਕਹਿੰਦੇ ਨੇ ਨਹੀਂ। ਜਦ ਵੀ ਗੁਰੂ ਦੀ ਗੱਲ ਕਰਨ ਦਾ ਮੌਕਾ ਬਣੇ ਤਾਂ ਵੱਡੀ ਕਰਕੇ ਕਰਿਆ ਕਰ, ਜ਼ਿਕਰ ਨੂੰ ਹੋਰ ਦੇਰ ਤੱਕ ਲੈ ਜਾਇਆ ਕਰ, ਹੋਰ ਵੱਡਾ ਕਰਿਆ ਕਰ। ਜਿਤਨਾ ਕਹਿ ਸਕਦਾ ਹੈ ਉਹ ਤੂੰ ਬਾਅਦ ਵਿੱਚ ਦੇਖ ਲਈ, ਤੇਰੇ ਕਹਿਣ ਤੋਂ ਉਸਦੀਆਂ ਵਡਿਆਈਆਂ ਬਚ ਗਈਆਂ ਹੋਣਗੀਆਂ, ਵਡਿਆਈਆਂ ਜ਼ਿਆਦਾ ਹੋਣਗੀਆਂ। ਸਤਿਗੁਰ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ। ਸਹਿ ਮੇਲੇ ਤਾਂ ਨਦਰੀ ਆਈਆਂ, ਜਾਂ ਤਸਭਾਣਾ ਤਾਂ ਮਨ ਵਸਾਈਆਂ। ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ, ਫਿਰ ਪ੍ਰਾਪਤ ਕੀ ਹੁੰਦਾ ਹੈ। ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ 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 ਗੁਰਸੋਈ। ਗੁਰੂ ਦੀ ਵਡਿਆਈ ਪ੍ਰਾਪਤ ਹੁੰਦੀ, ਗੁਰੂ ਨਾਲ ਜੁੜਨਾ ਪ੍ਰਾਪਤ ਹੁੰਦਾ ਹੈ। ਬੜੇ ਮਹਾਂਬੋਲ ਨੇ, ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਅੱਜ ਬਹੁਤ ਵੱਡੀ ਕਿਰਪਾ ਝੋਲੀ 'ਚ ਪਾਈ ਹੈ, ਬਹੁਤ ਨਿਵਾਜਿਆ ਹੈ। ਸਾਹਿਬਾਂ ਨੇ ਬਚਨ ਲਮੇਰਾ ਝੋਲੀ 'ਚ ਪਾਇਆ, ਆਓ ਸਾਰੇ ਮਿਲ ਕੇ ਨਾਲੇ ਸਤਿਕਾਰਯੋਗ ਭਾਈ ਸਾਹਿਬ ਜੀਆਂ ਤੋਂ ਪਾਠ ਸਰਵਣ ਕਰੀਏ ਅਤੇ ਨਾਲੇ ਲੜੀਵਾਰ ਅਰਥਾਂ ਨਾਲ ਜੁੜੀਏ। ਪੇਸ਼ਤਰ ਇੱਕ ਦਫ਼ਾ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨ ਚੁੰਮਦਿਆਂ ਹੋਇਆਂ ਸਤਿਗੁਰੂ ਜੀ ਦਾ ਮੁਬਾਰਕ ਨਾਮ ਆਪਣੀ ਰਸਨਾ 'ਤੇ ਪਵਾਉਂਦਿਆਂ ਆਖਿਓ ਧੰਨ ਗੁਰੂ ਅਮਰਦਾਸ ਜੀ ਮਹਾਰਾਜ। ਇੱਕ ਵਾਰੀ ਫਿਰ ਆਖੋ ਜੀ ਧੰਨ ਗੁਰੂ ਅਮਰਦਾਸ ਜੀ ਮਹਾਰਾਜ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਮਹੱਲਾ ਤੀਜਾ ਘਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇਹ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸੂਹੀ ਰਾਗ ਵਰਤਿਆ ਜੋ ਕਾਫੀ ਥਾਟ ਦਾ ਸੜਵ ਰਾਗ ਹੈ ਔਰ ਇਸਦੇ ਗਾਉਣ ਦਾ ਵੇਲਾ ਵਿਦਵਾਨਾਂ ਮੁਤਾਬਕ ਸੰਗੀਤਕਾਰਾਂ ਮੁਤਾਬਕ ਦਿਨ ਦੇ ਦੋ ਘੜੀਆਂ ਚੜ੍ਹਨ ਤੋਂ ਬਾਅਦ ਦੋ ਘੜੀਆਂ ਦਿਨ ਚੜ੍ਹੇ ਇਸ ਨੂੰ ਗਾਇਆ ਜਾਂਦਾ ਹੈ। ਇਸ ਵੇਲੇ ਜੇ ਗਾਈਏ ਤਾਂ ਇਸ ਰਾਗ ਦਾ ਸਮਾਂ ਆਉਂਦਾ ਹੈ, ਸਮੇਂ ਨਾਲ ਇਹ ਰਾਗ ਹੋਰ ਮਿਠਾਸ ਵਾਲਾ ਬਣ ਜਾਂਦਾ ਹੈ। ਮਹਾਰਾਜ ਜੀ ਨੇ ਘਰ ਤਾਲ ਦਸਵਾਂ ਆਖਿਆ ਅਤੇ ਸੰਖੇਪ ਰੂਪ ਵਿੱਚ ਇੱਥੇ ਮੂਲ ਮੰਤਰ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਗੁਰੂ ਦੀ ਕਿਰਪਾ ਸਦਕਾ ਇਹ ਬੋਲ ਸਮਝ ਆ ਸਕਦੇ ਨੇ ਔਰ ਮਨ ਵਿੱਚ ਵੱਸ ਸਕਦੇ ਹਨ।
ਦੁਨੀਆ ਨਾ ਸਾਲਾਹੇ ਜੋ ਮਰ ਵੰਸੀ।
ਮਹਾਰਾਜ ਕਹਿੰਦੇ ਐਵੇਂ ਸੰਸਾਰ ਦੀ ਵਡਿਆਈ ਨਾ ਕਰਦਾ ਜਾ। ਦੁਨੀਆ ਸ਼ਬਦ ਹੈ, ਦੁਨੀਆ ਨਾ ਸਾਲਾਹੇ, ਐਵੇਂ ਦੁਨੀਆਂ ਦੇ ਪਦਾਰਥਾਂ ਦੀ, ਦੁਨੀਆਂ ਦੇ ਮਾਣ ਸਨਮਾਨ ਦੀ, ਦੁਨੀਆਂ ਦੇ ਗਿਆਨ ਵਿਗਿਆਨ ਦੀ, ਪ੍ਰਭੂ ਦੀ ਸਿਫਤ ਤੋਂ ਸਲਾਹ ਛੱਡ ਕੇ ਐਵੇਂ ਵਡਿਆਈ ਨਾ ਕਰਦਾ ਰਹਿ। ਇਹ ਤਾਂ ਜੋ ਮਰਵੰਜ ਸੀ, ਜੋ ਮਰ ਜਾਏਗੀ, ਚਲੀ ਜਾਏਗੀ, ਮਰ ਕੇ ਖਤਮ ਹੋ ਕੇ ਇਹ ਜਗਤ ਚੱਲਿਆ ਜਾਏਗਾ।
ਲੋਕਾਂ ਨਾ ਸਾਲਾਹੇ ਜੋ ਮਰ ਖਾਕ ਥੀ।
ਇਹ ਸ਼ਬਦ ਵੀ ਸਮਰਥਕ ਸ਼ਬਦ ਹੈ। ਦੁਨੀਆ ਜਾਂ ਲੋਕਾਈ, ਲੋਕਾਈ ਸ਼ਬਦ ਤੋਂ ਮਹਾਰਾਜ ਨੇ ਲੋਕਾ ਸ਼ਬਦ ਵਰਤਿਆ ਹੈ। ਲੋਕਾ ਨਾ ਸਾਲਾਹੇ ਜੋ ਮਰ ਖਾਕ ਥੀ। ਪੁਰਖਾ, ਪਰਮਾਤਮਾ ਦੀ ਵਡਿਆਈ ਛੱਡ ਕੇ, ਸਿਫਤੋ ਸਲਾਹ ਛੱਡ ਕੇ ਐਵੇਂ ਲੋਕਾਂ ਨੂੰ ਵਡਿਆਈ ਜਾਂਦਾ ਹੈ। ਤੁਸੀਂ ਸੁਣ ਲਓ, ਇਤਿਹਾਸ ਪੜ੍ਹ ਲਓ, ਬੜੇ ਬੜੇ ਲੇਖਕਾਂ ਨੇ ਰਾਜਿਆਂ ਮਹਾਰਾਜਿਆਂ ਦੇ ਗੁਣ ਗਾਉਂਦਿਆਂ ਕਿਤਾਬਾਂ ਭਰ ਛੱਡੀਆਂ, ਗ੍ਰੰਥ ਭਰ ਛੱਡੇ ਨੇ। ਰਾਜੇ ਵੀ ਮਰ ਗਏ, ਲਿਖਣ ਵਾਲੇ ਵੀ ਮਰ ਗਏ, ਕਿਤਾਬਾਂ ਵੀ ਮੁੱਕ ਗਈਆਂ। ਰਾਜਿਆਂ ਦੀ ਵਡਿਆਈ, ਹੋਰਨਾਂ ਦੇਵੀ ਦੇਵਤਿਆਂ ਦੀ ਵਡਿਆਈ, ਮੜੀਆਂ ਮਸਾਣਾਂ ਦੀ ਵਡਿਆਈ ਲਿਖ ਲਿਖ ਕੇ ਬੜੇ ਕਾਗਜ਼ ਕਾਲੇ ਕਰ ਛੱਡੇ, ਕਾਲੇ ਲੇਖ ਲਿਖ ਛੱਡੇ ਨੇ। ਜਿਸ ਦੀ ਵਡਿਆਈ ਮਹਿਮਾ ਆਪਣੇ ਹਿਰਦੇ 'ਚ ਲਿਖਣੀ ਸੀ, ਉਸਨੂੰ ਕਦੀ ਲਿਖਿਆ ਹੀ ਨਹੀਂ ਗਿਆ, ਕਦੀ ਇੱਕ ਅੱਖਰ ਨਹੀਂ ਪਾਇਆ। ਬਾਬਾ ਫਰੀਦ ਸਾਹਿਬ ਜੀ ਨੇ ਬੜੇ ਗਹਿਰੇ ਬੋਲ ਆਖੇ ਨੇ, ਕਹਿੰਦੇ ਨੇ ਫਰੀਦਾ, ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ। ਇਹ ਭੈੜੇ ਕਰਮ ਵੀ ਆਪਣੇ ਹਿਰਦੇ ਦੀ ਕਿਤਾਬ ਦੇ ਸਾਫ਼ ਸੁਥਰੇ ਪੰਨਿਆਂ 'ਤੇ ਭੈੜੇ ਲੇਖ ਲਿਖਣ ਬਰਾਬਰ ਹੈ, ਕਾਲੇ ਲੇਖ ਲਿਖਣ ਬਰਾਬਰ ਹੈ। ਔਰ ਬੁਲੰਦ ਬਾਂਗ ਇਹ ਬੋਲ ਮੈਂ ਸਜਦਾ ਕਰਦਿਆਂ ਆਇਆ ਆਪ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ। ਪਰਮਾਤਮਾ ਦੀ ਵਡਿਆਈ ਤੋਂ ਬਿਨਾਂ ਐਵੇਂ ਫੋਕੀ ਲੋਕਾਂ ਦੀ ਵਡਿਆਈ, ਇਹ ਵੀ ਕਾਲਾ ਹੀ ਕਾਰਨਾਮਾ ਹੈ। ਲੋਕਾਂ ਨੂੰ ਕਰਦੇ ਹੋਏ ਦੇਖਿਆ ਜਾ ਸਕਦਾ, ਬੜੇ ਤੁਹਾਨੂੰ ਝੋਲੀ ਚੁੱਕ ਮਿਲ ਜਾਣਗੇ ਇਹੋ ਜਿਹੇ ਜੋ ਬਿਨਾਂ ਕਾਰਨ ਦੂਜਿਆਂ ਦੀ ਵਡਿਆਈ ਕਰਦੇ ਪਏ ਨੇ, ਉਹਨਾਂ ਦਾ ਕੰਮ ਹੀ ਬਣ ਗਿਆ। ਪਰਮਾਤਮਾ ਦੀ ਵਡਿਆਈ ਛੱਡ ਕੇ ਲੋਕਾਂ ਦੀ ਸਿਫਤੋ ਸਲਾਹ ਨਾਲ ਜੁੜ ਗਏ। ਕਿਉਂ ਜੁੜ ਗਏ? ਲੋਕਾਂ ਨਾ ਸਲਾਹੇ ਜੋ ਮਾਰੇ ਖਾਕ ਥੀ। ਪੁਰਖ ਜਿਹੜਾ ਇਹ ਜਗਤ ਲੋਕਾਈ ਮਰ ਕੇ ਖਾਕ ਹੋ ਜਾਏਗੀ, ਮਿਟ ਜਾਏਗੀ, ਨਿਯਸ ਤੋਂ ਨਾ ਬੋਧ ਹੋ ਜਾਏਗੀ, ਇਹਨਾਂ ਫੋਕੀਆਂ ਵਡਿਆਈਆਂ ਚ ਨਾ ਪੈ।
ਵਾਹੋ ਮੇਰੇ ਸਾਹਿਬਾ ਵਾਹੋ, ਗੁਰਮੁਖ ਸਦਾ ਸਲਾਹੀਐ ਸੱਚਾ ਵੇ ਪਰਵਾਹੋ।
ਇਸ ਨੂੰ ਵਾਹ ਆਖਿਆ ਜਾ ਸਕਦਾ, ਜੋ ਵਾਹ ਵਾਹ ਅਖਵਾਣ ਦੇ ਕਾਬਲ ਹੈ ਉਹ ਤੇ ਗੁਰੂ ਹੀ ਹੈ। ਇਸ ਲਈ ਸਿੱਖ ਸਵੇਰੇ ਜਾਗਦਿਆਂ ਸਾਥ ਕੀ ਕਹਿੰਦਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਉਹ ਜਿਉਂ ਜਿਉਂ ਕਹਿੰਦਾ ਹੈ ਨਾ, ਤਿਉਂ ਤਿਉਂ ਰਸ ਹਿਰਦੇ ਵਿੱਚ ਘੁਲਦਾ ਜਾਂਦਾ, ਨੇਤਰ ਖੁਮਾਰੀ ਨਾਲ ਭਰਦੇ ਜਾਂਦੇ। ਸਰਵਣ ਇਸ ਧੁੰਨ ਨੂੰ ਛੱਡਣ ਨੂੰ ਤਿਆਰ ਨਹੀਂ ਆਉਂਦੇ, ਉਹ ਵਾਹ ਵਾਹ ਅਖਵਾਣ ਦੇ ਕਾਬਲ ਹੈ। ਵਾਹ ਹੋ ਖਸਮ ਤੂੰ ਵਾਹ ਹੋ, ਜਿਨ ਰਚ ਰਚਨਾ ਹਮ ਕੀਏ। ਤੂੰ ਐਸੀ ਵਡਿਆਈ ਬਣਾ ਦਿੱਤੀ, ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਟ ਅਗਣ ਤਰੀ ਜੈ। ਬੱਕਰੀ ਸਿੰਘ ਇੱਕ ਤੈ ਥਾਂ ਰੱਖੈ, ਇਹ ਤੂੰ ਪੰਜਾਂ ਤੱਤਾਂ ਦਾ ਸੁਮੇਲ ਕਰਕੇ ਜੋ ਸਾਡਾ ਸਰੀਰ ਬਣਾ ਦਿੱਤਾ ਹੈ। ਵਾਹ ਵਾਹ ਕਰਤਾ ਪੁਰਖ ਜੀ, ਤੁਸਾਂ ਤੇ ਸ਼ੇਰ ਬੱਕਰੀ ਇੱਕੋ ਜਗ੍ਹਾ ਹੀ ਬੰਨ ਦਿੱਤੀ। ਜੋ ਵਿਰੋਧੀ ਨੇ ਆਪਸ ਵਿੱਚ ਵਿਰੋਧੀਆਂ ਤੱਤਾਂ ਨੂੰ ਮਿਲਾ ਦਿੱਤਾ ਹੈ, ਅਤੇ ਜਿਹੜਾ ਇਸ ਤਰ੍ਹਾਂ ਵਿਰੋਧੀਆਂ ਨੂੰ ਮਿਲਾ ਦੇਵੇ ਉਹ ਵਡਿਆਈ ਦੇ ਕਾਬਲ ਹੁੰਦਾ ਹੈ। ਅਤੇ ਜਿਹੜਾ ਮਨੁੱਖ ਆਪਣੇ ਦਿਨ ਪ੍ਰਤੀ ਦਿਨ ਵਿਰੋਧੀ ਵਧਾਈ ਜਾਏ, ਇਹ ਬੜਿਆਂ ਨੂੰ ਦੇਖ ਲਓ ਇਹੀ ਕੰਮ ਕਰਦੇ, ਵੈਰ ਵਿਰੋਧ ਵਧਾਈ ਜਾਂਦੇ ਨੇ, ਘਟਾਉਣ ਦੀ ਜਗ੍ਹਾ ਬਜਾਏ ਹੋਰ ਵਧਾਈ ਜਾਂਦੇ ਦਿਖਾਈ ਪੈ ਰਹੇ ਨੇ। ਸਾਹਿਬ ਕਹਿੰਦੇ, ਹੇ ਪ੍ਰਭੂ ਤੂੰ ਵਾਹ ਵਾਹ ਅਖਵਾਣ ਦੇ ਕਾਬਲ ਹੈ। ਵਾਹ ਮੇਰੇ ਸਾਹਿਬਾ ਵਾਹ, ਗੁਰਮੁਖ ਸਦਾ ਸਲਾਹੀ ਹੈ ਸੱਚਾ ਵੇ ਪਰਵਾਹ। ਤੂੰ ਸਦੀਵੀ ਰਹਿਣ ਵਾਲਾ ਹੈ ਤੇ ਬੇਪਰਵਾਹ ਹੈ। ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਆਏ, ਬੇਪਰਵਾਹ ਹੈ, ਤੈਨੂੰ ਕੋਈ ਪਰਵਾਹ ਨਹੀਂ ਕਿਸੇ ਦੀ। ਜਦ ਤੈਨੂੰ ਕੋਈ ਪ੍ਰੇਮ ਕਰਦਾ ਫਿਰ ਤੂੰ ਉਹਨਾਂ ਦੀ ਪਰਵਾਹ ਆਪ ਕਰਦਾ, ਇਹ ਵੀ ਤੇਰੀ ਵਡਿਆਈ ਹੈ। ਅੱਗੋਂ ਸਰਵਣ ਕਰੀਏ,
ਰਹਾਉ ਦੁਨੀਆ ਕੇਰੀ ਦੋਸਤੀ ਮਨਮੁਖ ਦੱਜ ਮਰਨ।
ਬਸ ਲੋਕਾਈ ਨਾਲ ਸੰਸਾਰ ਨਾਲ ਭਾਵ ਸੰਸਾਰੀ ਮਾਇਕੀ ਪਦਾਰਥਾਂ ਨਾਲ, ਧਨ ਨਾਲ, ਵਡਿਆਈ ਨਾਲ, ਪਦਵੀ ਨਾਲ, ਪ੍ਰਤਿਸ਼ਠਾ ਨਾਲ, ਫੋਕੇ ਜਾਤ ਅਭਿਮਾਨ ਨਾਲ ਜੇ ਤੂੰ ਆਪਣਾ ਮਨ ਜੋੜ ਬੈਠਾ ਹੈ ਤੇ ਫਿਰ ਇਸ ਵਿੱਚ ਸੜ ਸੜ ਕੇ ਮਰਨ ਤੋਂ ਬਿਨਾਂ ਹੋਰ ਕੁਛ ਨਹੀਂ। ਦੁਨੀਆ ਕੇਰੀ ਦੋਸਤੀ ਮਨਮੁਖ ਦੱਜ ਮਰਨ। ਮਹਾਰਾਜ ਕਹਿੰਦੇ, ਇਹ ਸੜ ਸੜ ਕੇ ਮਨ ਦੇ ਪਿੱਛੇ ਚੱਲਣ ਵਾਲੇ ਲੋਕ ਗੁਰੂ ਦੀ ਵਡਿਆਈ ਛੱਡ ਕੇ ਦੁਨੀਆ ਨਾਲ ਦੋਸਤੀ ਪਾਉਂਦੇ ਪਏ, ਦੁਨੀਆ ਦੇ ਪਦਾਰਥਾਂ ਨਾਲ, ਰੂਪ ਨਾਲ, ਰਸ ਨਾਲ, ਗੰਧ ਇਤਿਆਦਕ ਨਾਲ ਦੋਸਤੀ ਬਣਾ ਰਹੇ ਨੇ। ਇਹਨਾਂ ਨੂੰ ਮਿਲਣ ਵਾਲਾ ਕੀ ਹੈ, ਕੁੜ ਕੁੜ ਕੇ ਮਰਨਗੇ। ਦੱਜ ਦਾ ਮਤਲਬ ਹੁੰਦਾ ਸੜ ਸੜ ਕੇ ਮਰਦੇ ਹਨ।
ਜਮਪੁਰ ਬੱਧੇ ਮਾਰੀਏ ਵੇਲਾ ਨਾ ਲਹਨ।
ਫਿਰ ਜੀਵਨ ਸਮਾਪਤ ਹੋ ਜਾਂਦਾ, ਖਤਮ ਹੋ ਜਾਂਦਾ, ਫਿਰ ਇਹ ਜਾਂ ਨੂੰ ਮਿਲਦਾ ਕੀ ਹੈ, ਜਿਸ ਨੂੰ ਕਹਿ ਦਿੰਦੇ ਨੇ ਸਿਟੀ ਆਫ ਡੈਥ, ਜਮਪੁਰ, ਜਮਾਂ ਦੀ ਪੁਰੀ, ਸਿਟੀ ਆਫ ਡੈਥ। ਉੱਤੇ ਜਾ ਕੇ ਮਾਰ ਖਾਂਦੇ ਹਨ ਅਤੇ ਲੰਘਿਆ ਹੋਇਆ ਵੇਲਾ ਜੋ ਦੁਨੀਆ ਦੀ ਸਿਫਤੋ ਸਲਾਹ ਵਿੱਚ ਗੁਆ ਦਿੱਤਾ, ਪਰਮਾਤਮਾ ਦੀ ਸਿਫਤੋ ਸਲਾਹ ਕਰਦਿਆਂ ਸਫਲਾਇਆ ਨਹੀਂ, ਉਹ ਵੇਲੇ ਨੂੰ ਰੋਂਦੇ ਹਨ, ਉਹ ਹੱਥ ਨਹੀਂ ਆਉਂਦਾ। ਇੱਕ ਸਵਾਸ ਜਿਹੜਾ ਚਲਾ ਗਿਆ, ਇੱਕ ਮੂਵਮੈਂਟ ਜ਼ਿੰਦਗੀ ਦੀ ਚਲੀ ਗਈ ਹੈ, ਉਹ ਦੁਬਾਰੇ ਨਹੀਂ ਆਉਂਦੀ। ਜਿਵੇਂ ਭਾਈ ਵੀਰ ਸਿੰਘ ਜੀ ਕਹਿੰਦੇ ਨੇ, ਇਹ ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਵਦਾ। ਆਮ ਹੀ ਉਦਾਹਰਣ ਹੈ ਬਈ, ਦਰਿਆ ਦਾ ਪਾਣੀ ਜਿਹੜਾ ਬਹਿ ਗਿਆ ਨਾ, ਫਿਰ ਨਹੀਂ ਆਉਂਦਾ, ਹੋਰ ਪਾਣੀ ਆਉਂਦਾ, ਹੋਰ ਕਤਰੇ ਹੁੰਦੇ ਨੇ, ਹੋਰ ਲਹਿਰਾਂ ਹੁੰਦੀਆਂ ਨੇ, ਲੰਘਿਆ ਹੋਇਆ ਸਮਾਂ ਹੱਥ ਨਹੀਂ ਆਉਂਦਾ। ਇਸ ਲਈ ਹੁਣੇ ਤਤਕਾਲ ਪਰਮਾਤਮਾ ਦੀ ਸਿਫਤ ਨਾਲ ਜੁੜ, ਛੱਡ ਫੋਕੀਆਂ ਸਿਫਤੋ ਸਲਾਹ ਦੁਨੀਆਂ ਦੀਆਂ।
ਗੁਰਮੁਖ ਜਨਮ ਸਕਾਰ ਥਾ ਸੱਚਾ ਸ਼ਬਦ ਲਗਾਨ।
ਗੁਰਮੁਖਾਂ ਦਾ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਮੁਖੀ ਗੁਰੂ ਨੂੰ ਬਣਾ ਲਿਆ, ਨਾਇਕ ਗੁਰੂ ਨੂੰ ਬਣਾ ਲਿਆ, ਜੋ ਗੁਰੂ ਆਸੇ ਅਨੁਸਾਰ ਜਾਗਣ ਲੱਗ ਪਏ, ਜਪਣ ਲੱਗ ਪਏ, ਜੀਵਣ ਲੱਗ ਪਏ, ਉਹਨਾਂ ਦਾ ਜਨਮ ਸਫਲ ਹੋ ਗਿਆ। ਗੁਰੂ ਸ਼ਬਦ ਦੇ ਬਰਕਤ ਦੀ ਰਾਹੀਂ ਉਹ ਗੁਰੂ ਨਾਲ ਜੁੜ ਗਏ।
ਆਤਮ ਰਾਮ ਪ੍ਰਗਾਸਿਆ ਸਹਿਜ ਸੁਖ ਰਹਿਣ।
ਉਹਨਾਂ ਦੇ ਅੰਦਰ ਆਤਮ ਜਗਤ ਵਿੱਚ ਪਰਮਾਤਮਾ ਦੇ ਨਾਮ ਦਾ ਚਾਨਣ ਹੋ ਜਾਂਦਾ, ਸਮਝ ਆ ਜਾਂਦੀ, ਗਿਆਨ ਪ੍ਰਾਪਤ ਹੁੰਦਾ ਹੈ, ਤੇ ਦਿਨ ਰਾਤ ਉਹ ਸਦਾ ਸਹਿਜੇ ਸੁਖ ਰਹਿਣ। ਉਹ ਆਤਮਕ ਉੱਚੀ ਅਡੋਲਤਾ ਵਿੱਚ, ਉੱਚੀ ਅਡੋਲ ਅਵਸਥਾ ਵਿੱਚ ਸਦਾ ਵੀ ਸੁਖ ਮਾਣਦੇ ਹਨ।
ਗੁਰ ਕਾ ਸ਼ਬਦ ਵਿਸਾਰਿਆ ਦੂਜੇ ਭਾਏ ਰਚਾਨ।
ਪਰ ਜਿਨ੍ਹਾਂ ਨੇ ਗੁਰੂ ਦਾ ਬਚਨ ਹੀ ਵਿਸਾਰ ਦਿੱਤਾ, ਇਹ ਕਰਨਾ ਚਾਹੀਦਾ। ਸ਼ਿਕਾਇਤ ਆਵੇਗੀ ਜ਼ਰੂਰ, ਬਈ ਕੀ ਕਰੀਏ, ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਕੋਈ ਕੰਮ ਤੇ ਬਣਦਾ ਨਹੀਂ, ਕੋਈ ਚੰਗਾ ਵੀ ਨਹੀਂ ਲੱਗਦਾ, ਕੋਈ ਰਸ ਵੀ ਨਹੀਂ ਆਉਂਦਾ। ਤੋ ਮੈਂ ਐਸੇ ਸੱਜਣਾਂ ਨੂੰ ਨਿਮਰਤਾ ਸਹਿਤ ਇਲਤਜ਼ਾ ਕਰਨਾ ਚਾਹੁੰਦਾ ਭਈ ਪਹਿਲੇ ਕੋਈ ਰਸ ਨਹੀਂ ਆਵੇਗਾ, ਐਵੇਂ ਨਾ ਇਸ ਚੱਕਰ 'ਚ ਪੈ ਜਾਣਾ, ਪਹਿਲੇ ਕੋਈ ਮਨ ਨਹੀਂ ਟਿਕੇਗਾ, ਐਵੇਂ ਨਾ ਇਸ ਖਾਮ ਖਿਆਲੀ 'ਚ ਪੈ ਜਾਣਾ। ਹਾਂ, ਹੌਲੀ ਹੌਲੀ ਮੇਰ ਹੋ ਜਾਏਗੀ, ਚੰਗਾ ਲੱਗਣ ਲੱਗ ਪਏਗਾ, ਰਸ ਬਣ ਜਾਏਗਾ। ਜਿਵੇਂ ਪਹਿਲੇ ਦਿਨ ਬੱਚਾ ਸਕੂਲ ਆਇਆ, ਅੱਖਰਾਂ ਨਾਲ ਕੋਈ ਜਾਣ ਪਛਾਣ ਥੋੜ੍ਹੀ, ਕਿਤਾਬਾਂ ਬੋਝ ਨੇ, ਫਿਰ ਉਹਨਾਂ ਨਾਲ ਗੱਲ ਕਰਨ ਲੱਗ ਪੈਂਦਾ, ਉਹ ਬੋਲਣ ਲੱਗ ਪੈਂਦੀਆਂ ਨੇ ਉਸ ਨਾਲ, ਉਹ ਅੱਖਰ ਆਵਾਜ਼ਾਂ ਬਣ ਜਾਂਦੇ ਨੇ, ਸ਼ੈਲੀ ਸ਼ਬਦਾਵਲੀ ਬਣ ਜਾਂਦੇ ਨੇ, ਔਰ ਉਹ ਅੱਖਰ ਮਾਰਗ ਦਰਸ਼ਕ ਬਣ ਜਾਂਦੇ ਨੇ। ਇਸ ਤਰ੍ਹਾਂ ਹੀ ਨਾਮ ਇੱਕ ਦਿਨ ਮਾਰਗ ਦਰਸ਼ਕ ਬਣ ਜਾਂਦਾ, ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਹੈ, ਅਤੇ ਆਤਮ ਜਗਤ ਵਿੱਚ ਨਾਮ ਦਾ ਚਾਨਣ ਦਿਖਾਈ ਪੈਣ ਲੱਗ ਪੈਂਦਾ ਹੈ, ਔਰ ਇਹ ਬਖਸ਼ਿਸ਼ਮਈ ਖੇਡ ਬਣ ਜਾਂਦੀ। ਆਤਮ ਰਾਮ ਪ੍ਰਗਾਸਿਆ ਸਹਿਜੇ ਸੁਖ ਰਹਿਣ, ਗੁਰ ਕਾ ਸ਼ਬਦ ਵਿਸਾਰਿਆ ਦੂਜੇ ਭਾਏ ਫਿਰਨ। ਪਰ ਜਿਹੜੇ ਦੂਜੇ ਭਾਏ ਰਚਨ, ਜਿਹੜੇ ਗੁਰੂ ਦਾ ਸ਼ਬਦ ਹੀ ਭੁਲਾ ਦਿੰਦੇ ਨੇ, ਉਹਨਾਂ ਦੀ ਫਿਰ ਪਛਾਣ ਇਹ ਹੈ, ਨਾਮ ਦਾ ਪ੍ਰੇਮ ਛੱਡ ਕੇ ਦੂਜੇ ਭਾਏ ਜਗਤ ਵਿੱਚ ਉਹ ਖਚਤ ਹੋ ਜਾਂਦੇ ਹਨ।
ਇਸ ਨਾ ਭੁੱਖ ਨਾ ਉਤਰ ਅਨ ਦਿਨ ਜਲਤ ਫਿਰਨ।
ਤ੍ਰਿਸ਼ਨਾ ਦੀ ਭੁੱਖ ਹੋਰ ਵੱਧ ਜਾਂਦੀ ਹੈ। ਜਿਵੇਂ ਕੋਈ ਆਖੇ ਬਈ ਪਦਾਰਥ ਨਾਲ ਮੈਂ ਰੱਜ ਜਾਵਾਂਗਾ, ਲੱਕੜਾਂ ਪਾਉਣ ਨਾਲ ਅੱਗ ਕਦੀ ਬੁੱਝ ਜਾਂਦੀ ਹੈ, ਪਾਣੀ ਨਾਲ ਬੁੱਝਦੀ, ਅੱਗ ਨਾਲ ਅੱਗ ਨਹੀਂ ਬੁੱਝਦੀ, ਪਾਣੀ ਨਾਲ ਬੁੱਝਦੀ ਹੈ। ਸਾਹਿਬ ਕਹਿੰਦੇ ਇਸ ਤਰ੍ਹਾਂ ਉਹਨਾਂ ਦੀ ਪਦਾਰਥਾਂ ਦੀ ਭੁੱਖ ਹੋਰ ਵੱਧਦੀ ਜਾਂਦੀ ਹੈ, ਔਰ ਇਸ ਵਿੱਚ ਇਸ ਅੱਗ ਵਿੱਚ ਦਿਨ ਰਾਤ ਜਲਦੇ ਫਿਰਦੇ ਹਨ, ਭੁੱਜਦੇ ਹੋਏ ਦਿਖਾਈ ਪੈਂਦੇ ਹਨ।
ਦੋਸਤਾਂ ਨਾਲ ਦੋਸਤੀ, ਸੰਤਾਂ ਨਾਲ ਸੰਤਾਂ ਵੈਰ ਕਰਨ।
ਫਿਰ ਉਹਨਾਂ ਦੇ ਜੀਵਨ ਵਿੱਚ ਇੱਕ ਹੋਰ ਬਹੁਤ ਵੱਡਾ ਇੰਤਹਾਈ ਅਵਗੁਣ ਪੈਦਾ ਹੋ ਜਾਂਦਾ। ਪਤਾ ਕੀ ਅਵਗੁਣ ਪੈਦਾ ਹੁੰਦਾ? ਉਹਨਾਂ ਦੀ ਦੁਸ਼ਟਾਂ ਨਾਲ ਨੇੜਤਾ ਬਣ ਜਾਂਦੀ, ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ, ਨਾਮ ਜਪਣ ਵਾਲਿਆਂ ਦਾ ਵਿਰੋਧ ਕਰਨ ਲੱਗ ਪੈਣਗੇ, ਬਾਣੀ ਪੜ੍ਹਨ ਤੋਂ ਰੋਕਣ ਲੱਗ ਪੈਣਗੇ। ਐਸੇ ਲੋਕਾਂ ਦਾ ਇਹ ਪਛਾਣ ਹੈਗੀ ਹੈ, ਦੁਸ਼ਟਾਂ ਨਾਲ ਦੋਸਤੀ, ਨਾਲ ਸੰਤਾਂ ਵੈਰ ਕਰਨ। ਉਹ ਭਲੇ ਪੁਰਖਾਂ ਨਾਲ, ਨਾਮ ਜਪਣ ਵਾਲਿਆਂ ਨਾਲ ਵੈਰੀ ਵਾਂਗੂ ਪੇਸ਼ ਆਉਣਗੇ, ਦੁਰਾਚਾਰੀਆਂ ਨਾਲ, ਵੈਸਿਆਵਾਂ ਨਾਲ, ਨਸ਼ਈਆਂ ਵਿਸਈਆਂ ਨਾਲ ਉਹ ਮਿੱਤਰਾਂ ਵਾਂਗੂ ਪੇਸ਼ ਆਵਣਗੇ। ਇਹ ਉਹਨਾਂ ਦੇ ਜੀਵਨ ਦਾ ਇੱਕ ਪ੍ਰਤੱਖ ਲੱਖਣ ਹੁੰਦਾ ਹੈ।
ਆਪ ਡੁੱਬੇ ਕੁਟੰਬ ਸਿਓ ਸਗਲੇ ਕੁੱਲ ਡੁਬਨ।
ਅਮਰਦਾਸ ਮਹਾਰਾਜ ਕਹਿੰਦੇ ਆਪ ਤਾਂ ਡੁੱਬਦੇ ਹੀ ਨੇ, ਆਪਣਾ ਪਰਿਵਾਰ ਵੀ ਡੁੱਬ ਲੈਂਦੇ ਨੇ। ਜਿਹੜਾ ਘਰ ਵਿੱਚ ਸਵੇਰੇ ਸ਼ਾਮ ਸ਼ਰਾਬ ਦੀ ਬੋਤਲ ਖੋਲ ਕੇ ਬੈਠ ਜਾਏ, ਨਸ਼ਿਆਂ ਦੇ ਨਾਲ ਜੁੜ ਜਾਏ, ਉਹਦਾ ਪਰਿਵਾਰ ਕੀ ਕਰੇਗਾ, ਬੱਚੇ ਕੀ ਕਰਨਗੇ? ਇੱਕ ਤਰ੍ਹਾਂ ਨਾਲ ਖਾਨਦਾਨ ਹੀ ਤਬਾਹ ਕਰ ਲਿਆ। ਅੱਗੋਂ ਐਸੀ ਪੀੜ੍ਹੀ ਆ ਜਾਵੇਗੀ ਜਿੱਥੇ ਜਾ ਕੇ ਅੱਗੋਂ ਪੀੜ੍ਹੀ ਹੀ ਖਤਮ ਹੋ ਜਾਏਗੀ। ਇਹ ਬੜੇ ਸੁਲਝੇ ਹੋਏ ਸ਼ਬਦ ਨੇ ਜੇ ਦੇਖੀਏ, ਜੋ ਮਹਾਰਾਜ ਨੇ ਸਾਡੀ ਝੋਲੀ 'ਚ ਪਾਏ ਨੇ। ਕਹਿੰਦੇ ਨੇ ਆਪਣਾ ਪਰਿਵਾਰ, ਆਪਣਾ ਖਾਨਦਾਨ ਇਸੇ ਹੀ ਜ਼ਹਿਰ ਵਿੱਚ ਡੋਬ ਲੈਂਦੇ ਹਨ।
ਨਿੰਦਾ ਭਲੀ ਕਿਸੈ ਕੀ ਨਾਹੀ, ਮਨ ਮੁਖ ਮੁਗਧ ਕਰਾਨਾ।
ਨਿੰਦਾ ਤਾਂ ਕਿਸੇ ਦੀ ਵੀ ਚੰਗੀ ਨਹੀਂ ਮਹਾਰਾਜ ਕਹਿੰਦੇ ਨੇ, ਤੇ ਜਿਹੜੇ ਮੁਗਧ ਮੂਰਖ ਨੇ ਮਨੁੱਖ ਉਹ ਕਰਦੇ ਹਨ, ਮਨਮੁੱਖ ਮਨ ਦੇ ਪਿੱਛੇ ਚੱਲਣ ਵਾਲੇ। ਨਿੰਦਾ ਹੈ ਕੀ, ਇਸ ਨੂੰ ਵੀ ਸਮਝ ਲੈਣਾ। ਸੱਚ ਨੂੰ ਸੱਚ ਕਹਿਣਾ ਨਿੰਦਾ ਨਹੀਂ ਹੈ। ਅਸਲ ਗੱਲ ਇਹ ਹੈ, ਫੁੱਲ ਨੂੰ ਕੰਡਾ ਆਖੋ ਇਹ ਨਿੰਦਾ ਹੈ। ਮਾਨਣੀਏ ਮਸਕੀਨ ਜੀ ਦੇ ਬਚਨਾਂ 'ਚ ਤੁਸੀਂ ਸੁਣਿਆ ਹੋਵੇਗਾ, ਫੁੱਲ ਨੂੰ ਕੰਡਾ ਕਹਿਣਾ ਨਿੰਦਾ ਹੈ, ਅਤੇ ਇਹਦੇ ਨਾਲ ਨਿੰਦਾ ਵਰਗਾ ਹੀ ਪਾਪ ਹੈ ਉਸਤਤ, ਕਿਸੇ ਦੇ ਝੋਲੀ ਚੁੱਕ ਬਣ ਜਾਣਾ। ਕੰਡੇ ਨੂੰ ਫੁੱਲ ਕਹਿਣਾ ਇਹ ਉਸਤਤ ਹੈ। ਮਹਾਰਾਜ ਕਹਿੰਦੇ ਨੇ ਉਸਤਤ ਨਿੰਦਾ ਦਉ ਤਿਆਗੈ, ਖੋਜੈ ਪਦ ਨਿਰਵਾਨਾ। ਗੁਰੂ ਤੇਗ ਬਹਾਦਰ ਜੀ ਦੇ ਬੋਲ, ਪਰ ਹੈ ਕਠਨ ਜਨ ਨਾਨਕੇ ਖੇਲ ਕਠਨ ਹੈ, ਕਿਨਹੂੰ ਗੁਰਮੁਖ ਜਾਣਾ। ਕੋਈ ਗੁਰਮੁਖ ਵਿਰਲਾ ਪੁਰਖ ਇਸ ਨੂੰ ਸਮਝ ਸਕਦਾ ਹੈ, ਵਰਨਾ ਸੰਸਾਰ ਨਿੰਦਿਆ ਵਿੱਚ ਅਤੇ ਉਸਤਤ ਵਿੱਚ ਉਲਝਿਆ ਹੋਇਆ। ਉਹਨਾਂ ਨੂੰ ਮਿਲਦਾ ਕੀ ਹੈ, ਇਹ ਵੀ ਜ਼ਰਾ ਆਪਣੇ ਮਨ ਵਿੱਚ ਵਿਚਾਰ ਲੈਣਾ।
ਮੋਹ ਕਾਲੇ ਤਿੰਨ ਨਿੰਦਕਾਂ, ਨਰਕੇ ਘੋਰ ਪਵਾਨਾ।
ਦਰਗਾਹ ਦੀ ਗੱਲ, ਨਰਕ ਦੀ ਗੱਲ ਤਾਂ ਵੱਖਰੀ ਹੈ, ਹੋ ਸਕਦਾ ਨਾ ਸਮਝ ਵਿੱਚ ਆਵੇ। ਇੱਥੇ ਹੀ ਕੋਈ ਹੋਵੇ ਉਹਦੇ ਮੂੰਹ 'ਤੇ ਤੁਹਾਨੂੰ ਕੋਈ ਕਹਿ ਦੇਵੇ ਵੀ ਇਹ ਜਿਹੜਾ ਬੰਦਾ ਤੁਹਾਡੇ ਲਾਗੇ ਲਾਗੇ ਫਿਰਦਾ ਪਿਆ, ਇਹ ਕੱਲ੍ਹ ਫਲਾਣੇ ਥਾਂ ਤੁਹਾਡੀ ਨਿੰਦਾ ਕਰ ਰਿਹਾ ਸੀ, ਕੀ ਹੋਵੇਗਾ? ਇੱਕ ਵਾਰ ਤੇ ਨਿੰਦਕ ਦਾ ਮੂੰਹ ਕਾਲਾ ਹੋ ਜਾਏਗਾ, ਰੰਗ ਲੈ ਜਾਏਗਾ, ਮੱਥਾ ਜਿਹੜਾ ਹੈ ਨਾ ਉਹ ਉਦਾਸੀ ਨਾਲ ਭਰ ਜਾਏਗਾ। ਫਿਰ ਉਹਨੂੰ ਬਹਾਨੇ ਬਣਾਉਣੇ ਪੈਣਗੇ, ਝੂਠ ਬੋਲਣਾ ਪਏਗਾ, ਪੜਦੇ ਪਾਉਣੇ ਪੈਣਗੇ। ਤੇ ਮਹਾਰਾਜ ਕਹਿੰਦੇ ਇੱਥੇ ਹੀ ਨਿੰਦਕ ਦਾ, ਨਿੰਦਕ ਦਾ ਮੱਥਾ ਇਹਾਂ ਉਹ ਕਾਲਾ। ਇੱਥੇ ਵੀ ਕਲੰਕੀ ਹੈ, ਅੱਗੇ ਵੀ ਕਲੰਕੀ ਹੈ। ਮੂੰਹ ਕਾਲੇ ਤਿੰਨਾਂ ਨਿੰਦਕਾਂ, ਨਰਕੇ ਘੋਰ ਪਵਨ, ਉਹ ਭਿਆਨਕ ਨਰਕ ਵਿੱਚ ਜਾ ਪੈਂਦੇ ਹਨ।
ਇਹ ਮਨ ਜੈਸਾ ਸੇਵਹਿ ਤੈਸਾ ਹੋਵਹਿ, ਤੇਹ ਕਰਮ ਕਮਾਏ।
ਮਹਾਰਾਜ ਕਹਿੰਦੇ ਨੇ ਮੇਰੇ ਮਨ ਜਿਹੋ ਜਿਹਾ ਦੇ ਨਾਲ ਰਹੇਗਾ, ਉਹਨਾਂ ਦੀ ਗੱਲ ਮੰਨੇਗਾ, ਉਹਨਾਂ ਦਾ ਸਨਮਾਨ ਸੇਵਾ ਕਰੇਗਾ, ਤੂੰ ਉਹਨਾਂ ਵਰਗਾ ਹੀ ਹੋ ਜਾਏਗਾ। ਜੇ ਰਾਜਨੀਤਿਕਾਂ ਚਲਾ ਗਿਆ ਜਾਂ ਦੁਸ਼ਟਾਂ ਵਿੱਚ ਚਲਾ ਗਿਆ, ਨਸ਼ਈਆਂ ਵਿਸਈਆਂ ਚਲਾ ਗਿਆ, ਫਿਰ ਉਹਨਾਂ ਵਰਗਾ ਹੋ ਜਾਏਗਾ ਜਿਵੇਂ ਪਾਣੀ ਹੈ ਨਾ, ਗੰਦੀ ਨਾਲੀ 'ਚ ਪਾਓ ਅਤੇ ਗੰਦੀ ਨਾਲੀ ਦਾ ਪਾਣੀ, ਅਤੇ ਸ਼ਰਬਤ ਵਿੱਚ ਪਾਓ ਅਤੇ ਮਿੱਠਾ ਸ਼ਰਬਤ ਬਣ ਜਾਏਗਾ। ਇਸ ਤਰ੍ਹਾਂ ਮਹਾਂਪੁਰਖਾਂ ਨਾਲ ਮਿਲ ਗਿਆ, ਚੱਲ ਬਹੁਤ ਵੱਡੀ ਪਦਵੀ ਨਹੀਂ, ਉਹਨਾਂ ਦਾ ਝਾੜੂ ਲਾਉਣ ਵਾਲਾ ਹੀ ਬਣ ਜਾ, ਅਤੇ ਕੀ ਹੋਵੇਗਾ, ਇੱਕ ਦਿਨ ਤੈਨੂੰ ਉਹਨਾਂ ਦਾ ਸਨਮਾਨ ਪ੍ਰਾਪਤ ਹੋ ਜਾਏ, ਉਹਨਾਂ ਦੀ ਮਿਹਰ ਪ੍ਰਾਪਤ ਹੋ ਜਾਏਗੀ। ਬਸ ਇਸ ਤਰ੍ਹਾਂ ਹੀ ਮਹਾਰਾਜ ਕਹਿੰਦੇ ਨੇ ਜੈਸਾ ਸੇਵਾ ਹੈ ਤੈਸਾ ਹੋਵੇ, ਤੇ ਕਰਮ ਕਮਾਏ। ਮਨੁੱਖ ਦੇ ਕਰਮ ਵੀ ਉਹ ਜਿਹੇ ਹੋ ਜਾਂਦੇ ਹਨ।
ਆਪ ਬੀਜ ਆਪੇ ਹੀ ਖਾਵਨਾ, ਕਹਿਣਾ ਕਿਸ਼ੂ ਨਾ ਜਾਏ।
ਇਹ ਗੱਲ ਕੋਈ ਕਹਿਣ ਵਾਲੀ ਨਹੀਂ ਹੈ, ਸਾਰੇ ਹੀ ਜਾਣਦੇ ਨੇ, ਜੋ ਬੀਜੇਗਾ ਉਹੀ ਖਾਏਗਾ।
ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਤੇ ਪਰਥਾਏ।
ਮਹਾਂਪੁਰਖਾਂ ਦਾ, ਜਪਣ ਵਾਲਿਆਂ ਦਾ, ਸਿਮਰਨ ਬੰਦਗੀ ਵਾਲਿਆਂ ਦਾ ਕਹਿਣਾ ਕਿਸੇ ਪ੍ਰਸੰਗ ਤਾਂ ਪ੍ਰਸੰਗ ਵਸ ਹੁੰਦਾ ਹੈ, ਕਿਸੇ ਪਰਥਾਏ ਖਾਸ ਮਕਸਦ ਲਈ ਹੁੰਦਾ ਹੈ।
ਓਏ ਅੰਮ੍ਰਿਤ ਭਰੇ ਭਰਪੂਰ ਹੈ, ਉਹਨਾਂ ਤਿਲ ਨਾ ਤਮਾਏ।
ਉਹ ਵਾਧੂ ਨਹੀਂ ਬੋਲਦੇ, ਅਸਤ ਨਹੀਂ ਬੋਲਦੇ ਵੀ ਐਵੇਂ ਵਾਅਦੇ ਕਰੀ ਜਾਣ ਤੇ ਪੂਰਾ ਇੱਕ ਵੀ ਨਾ ਕਰ। ਉਹ ਅੰਮ੍ਰਿਤ ਨਾਲ ਭਰਪੂਰ ਹਿਰਦੇ ਹੁੰਦੇ ਨੇ, ਬੜੇ ਮਹਾਂ ਬੋਲ ਨੇ ਸਾਹਿਬ ਜੀ ਦੇ। ਕਹਿੰਦੇ ਨੇ ਪੁਰਖਾ, ਉਹ ਐਸੇ ਪੁਰਖ ਅੰਮ੍ਰਿਤ ਨਾਲ ਭਰਪੂਰ ਹਨ, ਤੇ ਉਹਨਾਂ ਨੂੰ ਤਿਲ ਜਿੰਨਾ ਵੀ ਸੰਸਾਰ ਦੇ ਪਦਾਰਥਾਂ ਦਾ ਕੋਈ मोह या गर्ज आदक नहीं है।
गुणकारी गुण संग रह अवरा उपदेश।
ऐसे पुरख गुणा वाले होंदे ने, गुण ग्रहण करने वाले होंदे ने, गुण इकट्ठे करदे ने ते दूजिया नू शुभ गुणा का उपदेश देंदे ने। भई ए नाम जपना है, दसवंध कढ़ना है, महाराज की सेवा च रहना है और सत्संग विच हाजरियां भरनिया आदक, वो आप भी गुण इकट्ठे करते ने ते दूजियां नू भी शुभ उपदेश देंदे हन।
से वड भागी जे उन्हां मिल रहे अन दिन नाम लेना।
वो भी वड्डियां भागां वाले जो ऐसे पुरखां नू मिलदे ने ते दिन रात नाम जपदे हन।
देसी रिजक संभाहे जिन उपाई मेदनी।
पुरखा परमात्मा दी सिफतो सलाह छड के एवें मनुखां दी सिफत ना कर, होकियां वड्याईयां च ना पै, अपने रिजक दी चिंता ना करो, करता पुरख देवेगा जिसने जगत पैदा किया होया है।
एको है दातार सच्चा आप तनी।
वो दात देन वाला एको ही है जगत दा मालक।
सो सच तेरा नाल है गुरमुख नदर निहाल।
परमात्मा तेरे नाल है सदा रिजक देन वाला, ओदी सिफतो सलाह कर दिया गुरु दी राही नजर मार के देख।
आपे बखसे मेल ले सो प्रभ सदा संभाल।
वो आप बख्शसा कर देंदा है, आप ही मेल लेंदा है, उनु सदा अपनी याद विच रख।
मन मैला सच निर्मला क्यों कर मिलया जाए।
पर जे मन मैल नाल भड़े भरया परमात्मा ते निर्मल है, किवें उस नाल मेल होवे।
प्रभ मिले ता मिल रहा हौमै शब्द जलाए।
परमात्मा मिले ता ही मिलदा है, हौमै गुरु दे शब्द द्वारा जलदी है।
सो सहो सच्चा विसर त्रिग जीवन संसार।
जे परमात्मा ही विसर जाए फिर संसार ते जीवना तेरा लानत जोगा है।
नदर करे ना विसर गुरमति विचार।
जिन्हां ते मेहर करदा है उन्हां नू गुरु दी मत प्राप्त होई रहिंदी, ए विचार उन्हां दे मन च वसी रहिंदी, वो कदी परमात्मा नू विसरदे नहीं।
सतगुर मिले ता मिल रहा साच रखा और तार।
जिन्हां नू गुरु मिल लैंदा है वो सदा ही मिले रहिंदे ने, ते पछाण की है नाम सदा हिरदे च वसिया रहिंदा।
मिलिया होए ना विछुड़े गुर कै हित प्यार।
जिन्हां दा प्यार गुरु नाल बन जांदा है, नेड़ता बन जांदी है, वो सदा मिले रहिंदे ने, भुलदे कदी नहीं, विछड़दे नहीं।
इरसा लाही अपना गुर कै शब्द विचार।
वो परमात्मा दी सिफतो सलाह करदे ने गुरु दे शब्द दी राही।
मिल प्रीतम सुख पाया सोभावंती नार।
उन्हां नू अपने प्रीतम प्रभु दा मिलाप दा सुख प्राप्त होंदा है, वो जीव रूपी स्त्रियां सुभागशाली होंदियां हन, उन्हां दी शोभा होंदी है।
मनमुख मन ना भिजई अत मैले चित कठोर।
मनमुखां दा चित अत मैला होण करके कठोर होण करके ओ नाम नाल भिजदे नहीं, भाव नाम जपण नाल उन्हां दा मन नहीं पतीजदा।
सप्पै दुध पियाई है अंदर वेसन कोर।
कहावत ही है जिवें सप्प नूं भावें दुध पियाओ पर अंदर निरोल जहर ही रहता है, बाहर जबान ते भावे ऐसे लोग मिठा भी बोलन पर टुटे हुए अंदरों जहरीले होंदे हन।
आप करे किस आखी है आपे बख्शन हार।
गुरु अमरदास महाराज कहंदे ने सब आप ही जगत पैदा किया है, किसनू माड़ा चंगा आखिए वो बख्शन वाला भी आप ही है।
गुर शब्दी मैल उतरे ता सच बनया सीगार।
गुरु दी मेहर द्वारा जप करदिया होमे आदक दी मैल लै जांदी है, ता जीवन सोहना सिंगारिया होया बन जांदा है।
सच्चा साहो सच्चे वन जारे उथै कूड़े ना टिकाना।
परमात्मा सच्चा साहूकार है, नाम दा सौदा करन वाला, उदे नाल वणज करन वाले भी सच्चे ने, उस बाजार विच ਕੂੜਾਵੇ ਜਗਤ ਦੀ ਸਿਫਤੋਂ ਸਲਾਹ ਵਾਲੇ ਨਹੀਂ ਜੁੜੇ ਰਹਿ ਸਕਦੇ।
ਉਹਨਾਂ ਸੱਚ ਨਾ ਭਾਵਈ ਦੁੱਖ ਹੀ ਮਾਹੇ ਪਛਾਨ।
ਨਾਮ ਚੰਗਾ ਹੀ ਨਹੀਂ ਲੱਗਦਾ, ਸੱਚ ਚੰਗਾ ਹੀ ਨਹੀਂ ਲੱਗਦਾ, ਤੇ ਦੁੱਖ ਵਿੱਚ ਹੀ ਪਚ ਪਚ ਕੇ ਮਰਦੇ ਹਨ।
ਮੈਂ ਮੈਲਾ ਜਗ ਫਿਰੈ ਮਰ ਜੰਮੈ ਵਾਰੋ ਵਾਰ।
ਹਉਮੈ ਵਿੱਚ ਸਾਰਾ ਜਗਤ ਵੀ ਹੋਵੇ ਤਾਂ ਮੈਲ ਵਿੱਚ ਹੀ ਹੈ, ਬਾਰ ਬਾਰ ਜੰਮਦਾ ਹੈ ਮਰਦਾ ਹੈ।
ਕਿਰਤ ਕਮਾਵਨਾ ਕੋਈ ਨਾ ਮੇਟਣ ਹਾਰ।
ਆਪਣੇ ਕੀਤੇ ਹੋਏ ਪੂਰਵਲੇ ਕਰਮਾਂ ਦਾ ਉਹ ਫਲ ਭੋਗਦੇ ਰਹਿੰਦੇ ਨੇ ਔਰ ਕਮਾਉਂਦੇ ਰਹਿੰਦੇ ਨੇ, ਔਰ ਇਸ ਲੇਖ ਨੂੰ ਕੋਈ ਮਿਟਾ ਨਹੀਂ ਸਕਦਾ ਪਰਮਾਤਮਾ ਦੀ ਸਿਫਤੋਂ ਸਲਾਹ ਬਿਨਾ।
ਸੰਤਾਂ ਸੰਗਤ ਮਿਲ ਰਹੇ ਤਾਂ ਸੱਚ ਲੱਗੇ ਪਿਆਰ।
ਪਰ ਜਿਹੜੇ ਗੁਰਮੁਖਾਂ ਦੀ ਸੰਗਤ ਵਿੱਚ ਮਿਲ ਜਾਂਦੇ ਨੇ ਉਹਨਾਂ ਦਾ ਪ੍ਰੇਮ ਸੱਚ ਨਾਲ ਬਣ ਜਾਂਦਾ ਹੈ।
ਸੱਚ ਸਲਾਹੀ ਸੱਚ ਮਨ ਦਰ ਸੱਚੈ ਸੱਚਿਆਰ।
ਉਹ ਸੱਚ ਦੀ ਸਿਫਤ ਸਲਾਹ ਮਨ ਵਿੱਚ ਸੱਚ ਟਿਕ ਜਾਂਦਾ ਹੈ ਤੇ ਪਰਮਾਤਮਾ ਦੀ ਬਾਰਗਾਹ ਚ ਸੁਰਖਰੂ ਹੁੰਦੇ ਨੇ।
ਗੁਰ ਪੂਰੇ ਪੂਰੀ ਮਤ ਹੈ ਅਹਿਨ ਇਸ ਨਾਮ ਧਿਆਏ।
ਗੁਰੂ ਪੂਰੇ ਦੁਆਰਾ ਪੂਰੀ ਮਤ ਪ੍ਰਾਪਤ ਹੋ ਜਾਂਦੀ ਹੈ ਔਰ ਫਿਰ ਮਨੁੱਖ ਦਿਨ ਰਾਤ ਜਪਣ ਲੱਗ ਪੈਂਦਾ ਹੈ।
ਹਉਮੈ ਮੇਰਾ ਵੱਡ ਰੋਗ ਹੈ ਵਿੱਚੋਂ ਠਾਕ ਰਹਾਏ।
ਹਉਮੈ ਮੇਰਾਪਨ ਮੇਰਾ ਹੈ ਮੇਰਾ ਹੈ, ਇਹ ਸਭ ਤੋਂ ਵੱਡਾ ਰੋਗ ਹੈ ਤੇ ਨਾਮ ਦੁਆਰਾ ਗੁਰੂ ਦੀ ਸਿਫਤ ਸਲਾਹ ਦੁਆਰਾ ਅੰਦਰੋਂ ਇਸ ਰੋਗ ਨੂੰ ਰੋਕਿਆ ਜਾ ਸਕਦਾ ਹੈ।
ਗੁਰ ਸਲਾਹੀ ਆਪਣਾ ਨਿਵ ਨਿਵ ਲਾਗਾਂ ਪਾਏ।
ਮਹਾਰਾਜ ਕਹਿੰਦੇ ਜਿਹੜੇ ਪੁਰਖ ਆਪਣੇ ਗੁਰੂ ਦੀ ਸਿਫਤੋਂ ਸਲਾਹ ਕਰਦੇ ਨੇ, ਮੈਂ ਨਿਉ ਨਿਉ ਕੇ ਉਹਨਾਂ ਦੇ ਚਰਨੀ ਲੱਗਦਾ ਹਾਂ, ਭਾਵ ਸਤਿਕਾਰ ਕਰਦਾ ਹਾਂ।
ਤਨ ਮਨ ਸੌਂਪੀ ਆਗੈ ਧਰੀ ਵਿੱਚੋਂ ਆਪ ਗਵਾਏ।
ਤਨ ਮਨ ਸਭ ਕੁਝ ਉਹਨਾਂ ਨੂੰ ਸੌਂਪਦਾ ਹਾਂ, ਭੇਟਾ ਕਰਦਾ ਆਪਣਾ ਆਪਾ ਵਿੱਚੋਂ ਕੱਢ ਕੇ। ਜਿਹੜੇ ਮਨੁੱਖ ਆਪਣਾ ਆਪਾ ਗਵਾ ਕੇ ਗੁਰੂ ਨਾਲ ਜੁੜ ਜਾਂਦੇ ਹਨ।
ਖਿੰਚੋ ਤਾਨ ਵਿਗੁੱਚੀਐ ਇੱਕ ਸਿਉ ਲਿਵ ਲਾਏ।
ਜਿਨ੍ਹਾਂ ਦੀ ਲਿਵ ਧਿਆਨ ਇੱਕ ਪ੍ਰਭੂ ਨਾਲ ਜੁੜ ਜਾਂਦਾ ਜਪਦਿਆਂ, ਉਹਨਾਂ ਦੀ ਡਾਵਾਂ ਡੋਲ ਅਵਸਥਾ ਖਿੱਚੋ ਤਾਨ ਖਤਮ ਹੋ ਜਾਂਦੀ ਹੈ।
ਮੈਂ ਮੇਰਾ ਛੱਡ ਤੂੰ ਤਾਂ ਸੱਚ ਰਹੇ ਸਮਾਏ।
ਮਹਾਰਾਜ ਕਹਿੰਦੇ ਆਪਣੀ ਹਉਮੈ ਮੈਂ ਮੇਰੀ ਨੂੰ ਛੱਡ ਦੇ ਤਾਂ ਨਾਮ ਵਿੱਚ ਪਰਮਾਤਮਾ ਚ ਲੀਨ ਹੋਵੇਗਾ।
ਸਤਿਗੁਰ ਨੂੰ ਮਿਲੇ ਸੇ ਭਾਇਰਾ ਸੱਚੇ ਸ਼ਬਦ ਲਗਨ।
ਜਿਹੜੇ ਗੁਰੂ ਨੂੰ ਮਿਲਦੇ ਨੇ ਉਹ ਭਾਈ ਹਨ ਮੇਰੇ, ਸਤਿਕਾਰਯੋਗ ਹਨ ਤੇ ਸੱਚੇ ਸ਼ਬਦ ਗੁਰੂ ਦੇ ਸ਼ਬਦ ਨਾਲ ਗੁਰੂ ਦੇ ਸ਼ਬਦ ਰਾਹੀ ਜੁੜ ਜਾਂਦੇ ਹਨ।
ਸੱਚ ਮਿਲੇ ਸੇ ਨਾ ਵਿਛੜੇ ਹੈ ਦਰ ਸੱਚੇ ਦਿਸਨ।
ਜਿਹੜੇ ਪਰਮਾਤਮਾ ਨੂੰ ਸ਼ਬਦ ਰਾਹੀ ਮਿਲ ਪੈਂਦੇ ਨੇ ਫਿਰ ਉਹਨਾਂ ਦਾ ਵਿਛੋੜਾ ਕਦੀ ਨਹੀਂ ਆਉਂਦਾ ਤੇ ਸਦਾ ਪਰਮਾਤਮਾ ਦੀ ਬਾਰਗਾਹ ਵਿੱਚ ਦਿਸਦੇ ਹਨ, ਵਡਿਆਈ ਮਿਲਦੀ ਰਹਿੰਦੀ ਹੈ।
ਸੇ ਭਾਈ ਸੇ ਸੱਜਣਾ ਜੋ ਸੱਚਾ ਸੇਵਾਨ।
ਉਹ ਭਾਈ ਹਨ, ਸੱਜਣ ਹਨ, ਮਿੱਤਰ ਹਨ ਜੋ ਪਰਮਾਤਮਾ ਦੀ ਸੇਵਾ ਜਪ ਕਰਦੇ ਹਨ।
ਅਵਗਣ ਵਿਕਨ ਪੱਲਰਨ ਗੁਣ ਕੀ ਸਾਂਝ ਕਰਨ।
ਉਹ ਅਵਗੁਣਾਂ ਨੂੰ ਗੁਣਾਂ ਦੇ ਬਦਲੇ ਵਿੱਚ ਵੇਚ ਛੱਡਦੇ ਨੇ, ਸਵੇਰ ਦਾ ਸੌਣਾ ਛੱਡ ਕੇ ਬਦਲੇ ਵਿੱਚ ਜਾਗ੍ਰਤੀ ਪ੍ਰਾਪਤ ਕਰਦੇ ਹਨ। ਐਸੇ ਪੁਰਖ ਸੰਸਾਰ ਦੇ ਵੀ ਸੁਭਾਏਮਾਨ ਨੇ। ਅਵਗੁਣ ਵਿਕਣ ਪੱਲਰਨ ਗੁਣ ਕੀ ਸਾਂਝ ਕਰਨ, ਉਹਨਾਂ ਦੇ ਹਿਰਦੇ ਰੂਪੀ ਖੇਤ ਵਿੱਚ ਗੁਣਾਂ ਦੀ ਖੇਤੀ ਮੌਲ ਪੈਂਦੀ ਹੈ।
ਗੁਣ ਕੀ ਸਾਂਝ ਸੁਖ ਉਪਜੈ ਸੱਚੀ ਭਗਤ ਕਰੇਣ।
ਰੱਬੀ ਗੁਣਾਂ ਦੀ ਸਾਂਝ ਅੰਦਰ ਪੈਦਾ ਹੋ ਜਾਂਦੀ ਹੈ, ਜਿਸ ਸਦਕਾ ਸਦੀਵੀ ਸੁਖ ਬਣ ਜਾਂਦਾ ਹੈ ਔਰ ਜੀਵਨ ਬਰਕਤ ਨਾਲ ਭਰ ਜਾਂਦਾ ਹੈ।
ਸੱਚ ਵਨੰਜਾ ਹੈ ਗੁਰ ਸ਼ਬਦ ਸਿਉ ਲਾਹਾ ਨਾਮ ਲੈਣ।
ਗੁਰੂ ਦੇ ਸ਼ਬਦ ਨਾਲ ਜੁੜ ਕੇ ਸੱਚ ਦਾ ਸੌਦਾ ਕਰਦੇ ਨੇ, ਇਸ ਵਪਾਰ ਵਿੱਚ ਵਡਿਆਈ ਪ੍ਰਭੂ ਦੀ ਸਿਫਤੋਂ ਸਲਾਹ ਦਾ ਜੋ ਵਪਾਰ ਹੈ ਇਸ ਵਿੱਚ ਲਾਭ ਪ੍ਰਾਪਤ ਹੁੰਦਾ ਹੈ।
ਸੋਨਾ ਰੂਪਾ ਪਾਪ ਕਰ ਕਰ ਸੰਚੀਐ ਚੱਲੇ ਨਾ ਚੱਲਦਿਆਂ ਨਾਲ।
ਦੁਨੀਆਂ ਦੀ ਦੋਸਤੀ, ਪਦਾਰਥਾਂ ਦੀ ਦੋਸਤੀ, ਸੋਨਾ ਚਾਂਦੀ ਆਦਿਕ ਪਾਪ ਕਰ ਕਰਕੇ ਲੋਕ ਇਕੱਠਾ ਕਰਦੇ ਨੇ, ਪਰ ਚੱਲਦਿਆਂ ਬਹੁਤਿਆਂ ਦਾ ਤੇ ਬੈਂਕਾਂ ਵਿੱਚ ਹੀ ਰਹਿ ਜਾਂਦਾ, ਬਹੁਤਿਆਂ ਦਾ ਲਾਗੇ ਵਾਲੇ ਖੋਹ ਲੈਂਦੇ, ਰਿਸ਼ਤੇਦਾਰ ਸੰਬੰਧੀ ਇਹ ਨਾਲ ਜਾਣ ਵਾਲਾ ਨਹੀਂ ਹੈ।
ਬਿਨ ਨਾਵੈ ਨਾਲ ਨਾ ਚੱਲ ਸੀ ਸਭ ਮੁੱਠੀ ਜਮਕਾਰ।
ਸਾਹਿਬ ਕਹਿੰਦੇ ਨਾਮ ਤੋਂ ਬਿਨਾਂ ਇੱਕ ਕੌਡੀ ਵੀ ਨਾਲ ਨਹੀਂ ਜਾਂਦੀ ਤੇ ਸਾਰਾ ਜਗਤ ਜਮਕਾਲ ਦੁਆਰਾ ਠੱਗਿਆ ਜਾ ਰਿਹਾ ਹੈ।
ਮਨ ਕਾ ਤੋਸਾ ਹਰ ਨਾਮ ਹੈ ਹਿਰਦੈ ਰੱਖੋ ਸੰਭਾਲ।
ਤੇ ਮਨ ਦਾ ਰਾਹ ਦਾ ਖਰਚਾ ਪ੍ਰਭੂ ਦਾ ਨਾਮ ਹੈਗਾ ਹੈ। ਭੋਜਨ ਰਸਤੇ ਚੱਲਦੇ ਆ ਨਾ ਤੇ ਨਾਲ ਲੈ ਕੇ ਚੱਲਦੇ ਹਾਂ, ਤੇ ਜੇ ਨਾਲ ਕੱਖ ਨਾ ਆਵੇ ਲੋਕੀ ਖਾਣਗੇ ਅਸੀਂ ਭੁੱਖ ਲੱਗੇਗੀ ਲੁੱਸਣੀਆਂ ਲਵਾਂਗੇ। ਜੇ ਨਾਮ ਕੋਲ ਨਹੀਂ ਹੈ ਹੁਣ ਵੱਤੇ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕਿਆ ਖਾਏ। ਮਨ ਕਾ ਤੋਸਾ ਹਰ ਨਾਮ ਹੈ ਹਿਰਦੇ ਰੱਖੋ ਸੰਭਾਲ। ਭਾਈ ਇਸ ਨਾਮ ਰੂਪੀ ਤੋਸੇ ਨੂੰ ਆਪਣੀ ਯਾਦ ਵਿੱਚ ਰੱਖੋ।
ਇਹੋ ਖਰਚ ਅਖੋਟਾ ਹੈ ਗੁਰਮੁਖ ਨਿਭੈ ਨਾਲ।
ਜਿੰਨਾ ਮਰਜ਼ੀ ਖਾਣਾ ਖਰਚਣਾ ਨਿਖੁੱਟੇਗਾ ਨਹੀਂ, ਨਾਲ ਨਿਭਣ ਵਾਲਾ ਹੈ, ਗੁਰੂ ਰਾਹੀਂ ਪ੍ਰਾਪਤ ਹੁੰਦਾ ਹੈ।
ਇਹ ਮਨ ਮੂਲੋਂ ਭੁੱਲਿਆ ਜਸ ਹੈ ਪਤ ਗਵਾਏ।
ਮੇਰੇ ਮਨ ਜੇ ਤੂੰ ਨਾਮ ਨੂੰ ਹੀ ਭੁਲਾ ਦਿੱਤਾ, ਪ੍ਰਭੂ ਦੀ ਸਿਫਤੋ ਸਲਾਹ ਨੂੰ ਹੀ ਭੁੱਲ ਗਿਆ, ਫਿਰ ਤੂੰ ਬੇਪਤਾ ਹੋ ਕੇ ਜਗਤ ਤੋਂ ਰੁਖਸਤ ਹੋਵੇਗਾ।
ਇਹੋ ਜਗਤ ਮੋਹੇ ਦੂਜੇ ਵਿਆਪਿਆ ਗੁਰਮਤੀ ਸੱਚ ਧਿਆਏ।
ਸਾਹਿਬ ਕਹਿੰਦੇ ਜਗਤ ਜਿਹੜਾ ਨਾ ਇਹ ਪਦਾਰਥਾਂ ਦੇ ਮੋਹ ਵਿੱਚ ਵਿਆਪਤ ਹੋਇਆ ਹੋਇਆ ਹੈ, ਵਿਆਪਕ ਹੈ ਗੱਲ ਸਾਰੇ ਜਗਤ ਵਿੱਚ, ਪਰ ਗੁਰਮਤੀ ਸੱਚ ਧਿਆਏ ਗੁਰੂ ਦੀ ਮਤ ਦੁਆਰਾ ਪ੍ਰਭੂ ਨੂੰ ਜਪਿਆ ਜਾ ਸਕਦਾ ਹੈ।
ਹਰ ਕੀ ਕੀਮਤ ਨਾ ਪਵੇ ਹਰ ਜਸ ਲਿਖਣ ਨਾ ਜਾਏ।
ਪਰਮਾਤਮਾ ਦੇ ਨਾਮ ਦਾ ਸਿਫਤੋ ਸਲਾਹ ਦਾ ਮੁੱਲ ਵੀ ਨਹੀਂ ਪਾਇਆ ਜਾ ਸਕਦਾ ਔਰ ਉਹ ਲਿਖਣ ਵਿੱਚ ਵੀ ਨਹੀਂ ਆ ਸਕਦੀ।
ਗੁਰ ਕੈ ਸ਼ਬਦ ਮਨ ਤਨ ਰਪੈ ਹਰ ਸਿਉ ਰਹਿ ਸਮਾਏ।
ਗੁਰੂ ਸ਼ਬਦ ਦੇ ਜਾਪ ਦੁਆਰਾ ਜਪਣ ਵਾਲੇ ਦਾ ਮਨ ਤੇ ਤਨ ਪ੍ਰੇਮ ਰੰਗ ਵਿੱਚ ਰੰਗਿਆ ਜਾਂਦਾ ਹੈ ਤੇ ਉਹ ਪ੍ਰਭੂ ਚ ਹੀ ਲੀਨ ਹੋ ਜਾਂਦਾ।
ਸੋ ਸਹੁ ਮੇਰਾ ਰੰਗੁਲਾ ਰੰਗੇ ਸਹਿਜ ਸੁਭਾਏ।
ਬੜਾ ਪ੍ਰੇਮ ਕਰਨ ਵਾਲਾ ਹੈ ਤੇ ਸਹਿਜੇ ਹੀ ਆਪਣੇ ਪ੍ਰੇਮ ਦਾ ਰੰਗ ਚਾੜ ਦਿੰਦਾ ਹੈ।
ਕਾਮਨ ਰੰਗ ਤਾਂ ਚੜੈ ਜਾਂ ਪਿਰਕੈ ਅੰਕ ਸਮਾਏ।
ਇਸ ਜੀਵ ਰੂਪੀ ਇਸਤਰੀ ਨੂੰ ਇਹ ਪ੍ਰਭੂ ਪ੍ਰੇਮ ਦਾ ਰੰਗ ਉਦੋਂ ਹੀ ਪੂਰਾ ਚੜਦਾ ਜਦੋਂ ਉਹਦੇ ਵਿੱਚ ਜਪ ਕਰਦਿਆਂ ਕਰਦਿਆਂ ਸਿਫਤੋ ਸਲਾਹ ਕਰਦਿਆਂ ਲੀਨ ਹੋ ਜਾਂਦੀ ਹੈ।
ਸ੍ਰੀ ਵਿਛੁਨੇ ਭੀ ਮਿਲਨ ਜੋ ਸਤਿਗੁਰ ਸੇਵਨ।
ਅਨੇਕ ਜਨਮਾਂ ਤੋਂ ਕੋਈ ਵਿਛੜਿਆ ਹੋਵੇ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਜਾਏ ਉਹ ਪ੍ਰਭੂ ਨਾਲ ਮਿਲ ਜਾਂਦਾ ਹੈ।
ਅੰਤਰ ਨਵਨਿਧ ਨਾਮ ਹੈ ਖਾਨ ਖਰਚਨ ਨਾ ਨਿਖੁੱਟਈ ਹਰ ਗੁਣ ਸਹਿਜ ਰਵਾਨਾ।
ਇਹ ਜਿਹੜਾ ਨਾਮ ਹੈ ਕਰਤਾ ਪੁਰਖ ਦਾ ਨਵਨਿਧੀਆਂ 18 ਸਿੱਧੀਆਂ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਿਸਾਏ। ਅੰਤਰ ਨਵਨਿਧ ਨਾਮ ਹੈ ਖਾਣ ਖਰਚਨ ਨਾ ਨਿਖੁੱਟਈ ਹਰ ਗੁਣ ਸਹਿਜ ਰਵਨ। ਜਿਹੜੇ ਪ੍ਰਭੂ ਦੇ ਗੁਣਾਂ ਨੂੰ ਜਪਦੇ ਨੇ ਉਹਨਾਂ ਦੇ ਅੰਦਰ ਇਹ ਨਵਨਿਧੀਆਂ 18 ਸਿੱਧੀਆਂ ਬਰਕਤਾਂ ਭਰਿਆ ਨਾਮ ਵਸ ਜਾਂਦਾ ਤੇ ਕਦੀ ਮੁੱਕਦਾ ਨਹੀਂ ਹੈ।
ਨਾ ਓਏ ਜਨਮ ਹੈ ਨਾ ਮਰਹਿ ਨਾ ਓਏ ਦੁੱਖ ਸਹਾਨਾ।
ਉਹ ਜੰਮਣ ਮਰਨ ਦਾ ਕਦੀ ਦੁੱਖ ਨਹੀਂ ਸਹਿੰਦੇ, ਅਮਰ ਹੋ ਜਾਂਦੇ ਹਨ, ਪਰਮਾਤਮਾ ਚ ਲੀਨ ਹੁੰਦੇ ਨੇ ਉਹਦੀ ਸਿਫਤ ਸਲਾਹ ਦੁਆਰਾ।
ਗੁਰ ਰਾਖੇ ਸੇ ਉਬਰੇ ਹਰ ਸਿਉ ਕੇਲ ਕਰਾਨਾ।
ਇਹਨਾਂ ਨੂੰ ਗੁਰੂ ਮਿਹਰ ਕਰਕੇ ਆਪਣਾ ਨਾਮ ਦੇ ਕੇ ਵਡਿਆਈ ਦੇ ਕੇ ਰੱਖ ਲਵੇ ਉਹ ਸੰਸਾਰ ਸਾਗਰ ਤੋਂ ਉਭਰ ਜਾਂਦੇ ਨੇ ਤੇ ਪਰਮਾਤਮਾ ਵਿੱਚ ਉਹ ਵਸਦੇ ਨੇ, ਹੱਸਦੇ ਨੇ, ਖੇਲਦੇ ਹਨ।
ਸੱਜਣ ਮਿਲੇ ਨਾ ਵਿਛੜੈ ਜੇ ਅਨ ਦਿਨ ਮਿਲੇ ਰਹਿਣਾ।
ਐਸੇ ਸੱਜਣ ਮਿਲ ਪੈਣ ਜਪਦਿਆਂ ਪਰਮਾਤਮਾ ਨਾਲ ਫਿਰ ਵਿਛੋੜਾ ਨਾ ਥੀ ਹੋ ਥੀ ਵਈ ਬਲਰਾਮ ਜੀਓ। ਉਹਨਾਂ ਦਾ ਕਦੀ ਵਿਛੋੜਾ ਨਹੀਂ ਆਉਂਦਾ ਤੇ ਦਿਨ ਰਾਤ ਪ੍ਰਭੂ ਦੀ ਸਿਫਤੋ ਸਲਾਹ ਵਿੱਚ ਮਿਲੇ ਰਹਿੰਦੇ ਹਨ।
ਇਸ ਜਗ ਮਹਿ ਵਿਰਲੇ ਜਾਣੀਐ ਹੈ ਨਾਨਕ ਸੱਚ ਲਹਾਨਾ।
ਪਰ ਇਹੋ ਜਿਹੇ ਮਹਾਰਾਜ ਕਹਿੰਦੇ ਨੇ ਜਿਹੜਾ ਸਿਫਤੋ ਸਲਾਹ ਨਾਲ ਜੁੜੇ ਹੋਏ ਹਿਰਦੇ ਹੁੰਦੇ ਨੇ ਬਹੁ ਗਿਣਤੀ ਨਹੀਂ ਹੁੰਦੀ, ਥੋੜੇ ਹੁੰਦੇ ਨੇ। ਤੇ ਜੇ ਥੋੜੇ ਹੁੰਦੇ ਨੇ ਅਗਲਾ ਕਹਿ ਦਿੰਦਾ ਸ਼ਾਇਦ ਹੁੰਦੇ ਹੀ ਕੋਈ ਨਹੀਂ। ਹੈਣ ਵਿਰਲੇ ਨਾ ਹੀ ਘਣੇ ਫੈਲ ਫੱਕੜ ਸੰਸਾਰ। ਗੁਰੂ ਕਰੇ ਉਹਨਾਂ ਵਿਰਲਿਆਂ ਚੋਂ ਅਸੀਂ ਵੀ ਇੱਕ ਬਣ ਸਕੀਏ, ਗੁਰੂ ਤੌਫੀਕ ਦੇਵੇ। ਮਹਾਰਾਜ ਜੀਆਂ ਦਾ ਬਰਕਤ ਭਰਿਆ ਸ਼ਬਦ ਥੋੜ੍ਹਾ ਜਿਹਾ ਲਮੇਰਾ ਸੀ, ਥੋੜ੍ਹਾ ਜਿਹਾ ਸਮਾਂ ਜ਼ਿਆਦਾ ਲੱਗ ਗਿਆ, ਖਿਮਾ ਪ੍ਰਾਰਥੀ ਹਾਂ। ਬਹੁਤ ਬਹੁਤ ਪ੍ਰੇਮ ਨਾਲ ਅਸੀਸਾਂ ਦਿੰਦਿਆਂ ਆਪ ਸਾਰਿਆਂ ਨੇ ਸਰਵਣ ਕੀਤਾ ਹੈ, ਸਭ ਦਾ ਹਾਰਦਿਕ ਤੌਰ 'ਤੇ ਧੰਨਵਾਦ ਹੈ। ਭੁੱਲਾਂ ਚੁੱਕਾਂ ਦੀ ਖਿਮਾ, ਔਰ ਰਲ ਕੇ ਆਖਰੀ ਪੰਕਤੀਆਂ ਸ਼ਬਦ ਦੀਆਂ ਪੜ੍ਹੀਏ, ਫਿਰ ਅਰਦਾਸ ਵਿੱਚ ਸ਼ਾਮਲ ਹੋਣਾ ਜੀ।
ਸੱਜਣ ਮਿਲੇ ਨਾ ਵਿਛੜਾ ਹੈ,
ਜੇ ਆਨੰਦ ਨਾ ਮਿਲੇ ਰਹਿਣਾ,
ਇਸ ਜਗ ਮੈਂ ਵਿਰਲੇ ਜਾਣੀਆ ਹੈ,
ਨਾਨਕ ਸੱਚ ਰਹਿਣਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।